ਸਲੂਕ ਮਹੱਲਾ ਪੰਜਵਾ, ਜਾਂ ਫਿਰ ਅੰਦਰ ਤਾਂ ਧਨ ਬਾਹਰ।
ਸਾਧ ਸੰਗਤ ਜੀ, ਜਦੋਂ ਪਤੀ ਪਰਮੇਸ਼ਵਰ ਅੰਦਰ ਆਸ ਖਿਆਤ ਹੈ, ਉਹਨਾਂ ਚ ਧਨ, ਸਾਧ ਸੰਗਤ ਜੀ, ਇਹ ਜਿਹੜੀ ਮਾਇਆ ਹੈ ਬਾਹਰ ਸੰਸਾਰ ਨੂੰ ਮੋਹਦੀ ਰਹਿੰਦੀ ਹੈ, ਉਹਨਾਂ ਚਿਰ ਮਾਇਆ ਮੋਹਦੀ ਰਹਿੰਦੀ ਹੈ ਜਿਨ੍ਹਾਂ ਚਿਰ ਵਾਹਿਗੁਰੂ ਅੰਦਰ ਗੁਪਤ ਹੋ ਰਿਹਾ, ਉਹਨਾਂ ਚਿਰ ਇਹ ਮਾਇਆ ਬਾਹਰ ਸਾਰੇ ਸੰਸਾਰ ਨੂੰ ਚਿੰਬੜੀ ਰਹਿੰਦੀ ਹੈ।
ਜਾਂ ਫਿਰ ਬਾਹਰ ਤਾਂ ਧਨ ਮਾਹਰ।
ਅਤੇ ਜਦੋਂ ਸਾਧ ਸੰਗਤ ਜੀ ਧਨ ਫਿਰ,
ਜਾਂ ਫਿਰ ਬਾਹਰ ਤਾਂ ਧਨ ਮਾਹਰ,
ਜਦੋਂ ਫਿਰ ਪਤੀ ਪਰਮੇਸ਼ਰ ਬਾਹਰ ਸਖਿਆਤ ਹੋ ਜਾਂਦਾ, ਪ੍ਰਗਟ ਹੋ ਜਾਂਦਾ ਹੈ,
ਤਾਂ ਧਨ ਮਾਹਰ,
ਉਸ ਵੇਲੇ ਧਨ ਜਿਹੜੀ ਮਾਇਆ ਇਹਦੇ ਛਲਾਂ ਦਾ ਮਾਹਰ ਹੋ ਜਾਂਦਾ, ਜੀਵ ਇਹਦੇ ਛਲ ਵਲ ਚ ਨਹੀਂ ਆਉਂਦਾ, ਫਿਰ ਉਹ ਮੁਖੀ ਹੋ ਜਾਂਦਾ ਹੈ, ਅਤੇ ਮਾਇਆ ਜਿਹੜੀ ਹੈ ਬਦਲ ਕੇ ਭਗਤੀ ਰੂਪ ਹੋ ਕੇ ਮੁਖੀ ਬਣ ਜਾਂਦੀ ਹੈ। ਇਸੇ ਪ੍ਰਕਾਰ ਫੇਰ ਪੜੋ,
ਜਾਂ ਫਿਰ ਅੰਦਰ ਤਾਂ ਧਨ ਬਾਹਰ।
ਜਿੰਨਾ ਚਿਰ ਸਾਧ ਸਿੰਘ ਜੀ ਅੰਦਰ ਪਰਮੇਸ਼ਰ ਸਾਖੀ ਚੇਤਨ ਅੰਦਰ ਗੁਪਤ ਹੋ ਰਿਹਾ ਹੈ,
ਤਾਂ ਧਨ ਬਾਹਰ,
ਉਹਨਾਂ ਚਿਰ ਧਨ ਜਿਹੜੀ ਬੁੱਧੀ ਹੈ ਇਹ ਬਾਹਜ ਪਦਾਰਥਾਂ, ਮਿੱਥਿਆ ਪਦਾਰਥਾਂ ਚ ਲੱਗੀ ਰਹਿੰਦੀ ਹੈ, ਹਰ ਵਕਤ ਭਟਕਦੀ ਰਹਿੰਦੀ ਹੈ, ਪਦਾਰਥਾਂ ਕਰਕੇ ਤ੍ਰਿਪਤ ਨਹੀਂ ਹੁੰਦੀ ਹੈ।
ਜਾਂ ਫਿਰ ਬਾਹਰ ਤਾਂ ਧਨ ਮਾਹਰ,
ਜਦੋਂ ਫਿਰ ਪਤੀ ਬਾਹਰ ਸਖਿਆਤ ਹੋ ਜਾਵੇ ਪਰਮੇਸ਼ਰ, ਤਾਂ ਧਨ ਜਿਹੜੀ ਬੁੱਧੀ ਹੈ ਇਹ ਮਾਹਰ ਮੁਖੀ ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ ਭੇਤਨ ਹੋ ਜਾਂਦੀ, ਜਾਣੂ ਹੋ ਜਾਂਦੀ ਹੈ, ਮੁਖੀ ਬਣ ਜਾਂਦੀ ਹੈ।
ਬਿਨ ਨਾਵ ਬਹੁ ਫੀਰ ਫਿਰਾਹਰ,
ਸੱਚੇ ਪਾਤਸ਼ਾਹ ਦੇ ਨਾਮ ਤੋਂ ਬਿਨਾਂ ਬਾਹਲਿਆਂ ਫੇਰਿਆਂ ਚ ਹੀ ਫੇਰਦੀ ਰਹਿੰਦੀ ਹੈ ਜਿਹੜੀ ਮਾਇਆ ਹੈ, ਇਹਦੇ ਚ ਹਰ ਉਹ 84 ਲੱਖ ਜੋਨ ਦੇ ਫੇਰਿਆਂ ਚ ਫਰਾਹਰ ਫੜਾਉਂਦੀ ਰਹਿੰਦੀ ਹੈ, ਤੇ ਬਿਨ
ਬਿਨ ਨਾਵ ਬਹੁ ਫੀਰ ਫਿਰਾਹਰ,
ਸੱਚੇ ਪਾਤਸ਼ਾਹ ਦਾ ਨਾਮ ਜਪੇ ਤੋਂ ਬਗੈਰ ਜੀਵ ਜਿਹੜੇ ਹੈ ਬਾਹਲੇ ਫੇਰਿਆਂ ਚ ਫਰਾਏ ਜਾਂਦੇ ਹੈ, 84 ਲੱਖ ਜੂਨ ਚ ਭਟਕਾਏ ਜਾਂਦੇ ਹਨ, ਲਾਭ ਨੀ ਕੋਈ ਆਉਂਦਾ।
ਸਤਿਗੁਰ ਸੰਗ ਦਿਖਾਇਆ ਜਾ,
ਧੰਨ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਹਨ ਜਿਨ੍ਹਾਂ ਨਾਲ ਹੀ ਹਿਰਦੇ ਚੋਂ ਜਾਹਰ ਪ੍ਰਤੱਖ ਕਰਕੇ ਵਿਖਾਤਾ ਵਾਹਿਗੁਰੂ ਦੇ ਸਰੂਪ ਨੂੰ।
ਜਨ ਨਾਨਕ ਸੱਚੇ ਸੱਚ ਸਮਾਹਰ,
ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਸੱਚੇ ਨਾਮ ਜਪਣ ਵਾਲੇ ਭਾਈ ਸੱਚ ਸਰੂਪ ਬ੍ਰਹਮਾਨੰਦ ਰੂਪੀ ਸੁਖ ਚ ਸਮਾਹਰ ਸਮਾ ਜਾਂਦੇ ਹੈ, ਸਮਾੜਾ ਆਨੰਦ ਪ੍ਰਾਪਤ ਹੁੰਦਾ ਉਹਨੂੰ ਸੁਖ ਸਰੂਪ ਦਾ।
ਮਹੱਲਾ ਪੰਜਵਾਂ, ਆਹਰ ਸਭ ਕਰਦਾ ਫਿਰੈ।
ਵੇਖੋ ਇਹ ਬੰਦਾ ਸਾਧ ਸੰਗਤ ਜੀ ਉਦਮ ਹਰ ਵਕਤ ਕਰਦਾ ਫਿਰਦਾ ਰਹਿੰਦਾ, ਕਦੇ ਕੋਈ ਆਹਰ ਕਰਦਾ, ਕਦੇ ਦੁਕਾਨ ਚਲਾਉਂਦਾ ਹੈ, ਕਦੇ ਹਲ ਵਾਹੁੰਦਾ, ਕਦੇ ਸੁਦਾਗਰੀ ਕਰਦਾ, ਕਦੇ ਨੌਕਰੀ ਕਰਦਾ ਹੈ।
ਆਹਰ ਇੱਕ ਨਾ ਹੋ,
ਇਹਦੇ ਪਾਸੋਂ ਆਹਰ ਇੱਕ ਵਾਹਿਗੁਰੂ ਦੀ ਪ੍ਰਾਪਤੀ ਦਾ ਉਦਮ ਨਹੀਂ ਹੁੰਦਾ, ਹੋਰ ਬਥੇਰੇ ਉਦਮ ਕਰਦਾ ਫਿਰਦਾ ਰਹਿੰਦਾ ਹੈ।
ਨਾਨਕ ਜਿਤ ਆਹਰ ਜਗ ਉਧਰ ਹੈ,
ਜਿਸ ਉਦਮ ਕਰਨੇ ਕਰਕੇ ਸਾਰਾ ਸੰਸਾਰ ਉਧਰ ਜਾਵੇ, ਮੁਕਤ ਹੋ ਜਾਵੇ।
ਬਿਰਲਾ ਬੂਝੈ ਕੋ,
ਇਸ ਉਦਮ ਨੂੰ ਕੋਈ ਕੋਈ ਬਿਰਲਾ ਹੈ ਜਿਹੜਾ ਬੂਝਦਾ, ਪਰਮੇਸ਼ਰ ਦਾ ਸਿਮਰਨ ਕਰਨ ਰੂਪ ਉਦਮ ਨੂੰ।
ਪੌੜੀ ਵੱਡੀ ਹੂੰ ਵੱਡਾ ਅਪਾਰ,
ਇਹ ਮਾਰਾ ਵੱਡੀ ਜਿਹੜੀ ਸ੍ਰਿਸ਼ਟੀ ਹੈ ਤੇਰੀ, ਇਹਨਾਂ ਤੂੰ ਵੱਡਾ ਹੈ, ਵੱਡੀ ਤੋਂ ਵੱਡੀ ਜਿਹੜੀ ਸ੍ਰਿਸ਼ਟੀ ਦਾ ਅੰਤ ਨਹੀਂ ਆਉਂਦਾ, ਤੂੰ ਸੱਚੇ ਪਾਤਸ਼ਾਹ ਸਾਰੀ ਸ੍ਰਿਸ਼ਟੀ ਤੋਂ ਵੱਡਾ ਹੈ, ਅਪਾਰ ਪ੍ਰਕਿਰਤੀ ਵਿੱਚ ਸਾਰੀ ਵੱਡੀ ਜਿੰਨੀ ਰਚਨਾ ਹੈ, ਤੂੰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ।
ਤੇਰਾ ਮਰਤਬਾ,
ਤੇਰਾ ਜਿਹੜਾ ਮਰਤਬਾ ਉਹਦਾ ਦਰਜਾ ਹੈ ਨਾ, ਸਰੂਪ ਦਾ ਆਨੰਦ ਰੂਪੀ ਮਰਤਬਾ, ਇਹ ਵੱਡੇ ਤੋਂ ਵੱਡਾ ਜਿਹਨੇ ਵੱਡੀ ਸ੍ਰਿਸ਼ਟੀ ਹੈ, ਇੰਦਰ ਆਦਿਕ ਵੱਡੇ ਸਵਰਗ ਵਿੱਚ, ਬ੍ਰਹਮਾ ਆਦਿਕ ਵੱਡੇ ਹੈ, ਇਸੇ ਪ੍ਰਕਾਰ ਹਿਰਨ ਗਰਭ ਅਭਿਆ ਕਿਰਤ ਆਦਿਕ ਤੇ ਬਰਾਟ ਆਦਿਕ, ਵੱਡੀ ਤੋਂ ਵੱਡੀ ਜਿੰਨੀ ਸ੍ਰਿਸ਼ਟੀ ਹੈ, ਤੇਰਾ ਮਰਾਤਵਾ ਪ੍ਰਾਪਤੀ ਦਾ ਜਿਹੜਾ ਦਰਜਾ ਹੈ ਉਹ ਮਹਾਰਾਜ ਸਾਰਿਆਂ ਤੋਂ ਵੱਡਾ ਹੈ।
ਰੰਗ ਪਰੰਗ ਅਨੇਕ,
ਇਹ ਮਹਾਰਾਜ ਤਾਂ ਰੰਗਾ ਰੰਗਾਂ ਦੀ ਇੱਕ ਇੱਕ ਰੰਗ ਦੀ, ਜਿਵੇਂ ਤੋਤੇ ਸਾਵੇ ਹੀ ਬਣਾਤੇ ਹੈ, ਜਿਵੇਂ ਕਾਂ ਕਾਲੇ ਹੀ ਬਣਾਤੇ ਹੈ, ਇਸ ਪ੍ਰਕਾਰ ਇੱਕ ਇੱਕ ਰੰਗਾਂ ਰੰਗਾਂ ਦੀ ਸ੍ਰਿਸ਼ਟੀ, ਤੇ ਪਰੰਗ ਮਿਸ਼ਰਤ ਰੰਗਾਂ ਦੀ, ਜਿਵੇਂ ਮੋਰ ਹੈ, ਜਿਵੇਂ ਤਿੱਤਰ ਹੈ, ਇਹ ਉਹ ਪਰੰਗਾਂ ਦੀ ਹੈ, ਇਹ ਮਿਸ਼ਰਤ ਰੰਗਾਂ ਦੀ ਪਾਰਾਵਾਰ ਤੋਂ ਪਰੰਗ, ਰੰਗ ਪਰੰਗ
ਅਨੇਕ
ਅਨੇਕਾਂ ਬਣਾਏ ਹੈ ਇਸ ਪ੍ਰਕਾਰ ਚਾਰ ਖਾਣੀਆਂ ਚ।
ਨਾ ਜਾਪਨ ਕਰਤਬਾ,
ਤੇਰੇ ਕਰਤੱਵ ਜਿਹੜੇ ਜਾਣੇ ਨਹੀਂ ਜਾ ਸਕਦੇ ਕਿਸੇ ਤੋਂ, ਐਸਾ ਤੂੰ ਬੇਅੰਤ ਹੈ, ਰੰਗ ਇੱਕ ਰੰਗ ਵਾਲੇ ਕੋਈ ਸਤੋ ਗੁਣੀ ਹੈ ਨਿਰੇ ਹੀ, ਅਤੇ ਕੋਈ ਰਜੋ ਗੁਣੀ ਹੈ, ਕੋਈ ਤਮੋ ਗੁਣੀ ਹੈ, ਕਈ ਮਿਸਰ ਤੋਂ ਹੈ, ਜਿਹੋ ਜਿਹਾ ਸਮਾਂ ਵੇਖਦੇ ਹੈ ਜੋ ਕੰਮ ਕਰਨਾ ਹੋਵੇ ਤਾਂ ਨੀਵੇਂ ਬਣ ਕੇ, ਜਦੋਂ ਕੰਮ ਦੀ ਲੋੜ ਨਾ ਹੋਵੇ ਤਾਂ ਹੰਕਾਰ ਕਰਨਾ ਰਜੋ ਗੁਣੀ ਹੈ, ਤੇ ਜਾਂ ਤਮੋ ਗੁਣ ਚ ਸੜੇ ਰਹਿੰਦੇ ਹੈ, ਇਉਂ ਪ੍ਰੰਗ ਮਿਸ਼ਰਤ ਰੰਗ ਵਾਲੇ ਹੋ ਰਹੇ ਹੈ। ਰਾਸੀ ਤਾਮਸੀ ਸਾਂਤ ਕੀ ਭੇਦ ਕਰਕੇ
ਅਨੇਕ
ਅਨੇਕਾਂ ਬਣਾਈ ਹੈ ਰਚਨਾ ਤੇਰੀ,
ਨਾ ਜਾਪਨ ਕਰਤਵ
ਤੇਰੇ ਕਰਤੱਵ ਜਿਹੜੇ ਜਾਣੇ ਨਹੀਂ ਜਾ ਸਕਦੇ, ਕਿਸੇ ਦੇ ਪਾਸੋਂ ਕੋਈ ਉੱਤਮ ਹੈ, ਕੋਈ ਮੱਧਮ ਹੈ, ਕੋਈ ਕਨਿਸ਼ਟ ਹੈ, ਕੋਈ ਉੱਤਮ ਮੱਧਮ ਅਧਮ ਹੈ।
ਜੀਆ ਅੰਦਰ ਜੀਉ,
ਹੇ ਮਹਾਰਾਜ ਸਾਰਿਆਂ ਜੀਵਾਂ ਦੇ ਅੰਦਰ ਜੀਵ ਚੇਤਨ ਸਰੂਪ ਤੂੰ ਆਪ ਹੀ ਹੈ,
ਸਭ ਕੁਛ ਜਾਣ ਲਾ,
ਸਭ ਕੁਛ ਜੀਆਂ ਦੇ ਅੰਦਰ ਜੋ ਵਰਤਾਰਾ ਵਰਦਾ ਉਹ ਜਾਣ ਲੈਣਾ ਹੈ ਤੂੰ,
ਸਭ ਕੁਛ
ਜਾਣ ਲੈਣਾ ਹੈ ਹੁਣ,
ਸਭ ਕੁਛ ਤੇਰਾ ਬਸ,
ਹੇ ਪਰਮੇਸ਼ਰ ਸਭ ਕੁਛ ਆਪਦੇ ਬਸ ਅਧੀਨ ਹੈ,
ਤੇਰਾ ਘਰ ਭਲਾ,
ਤੇਰਾ ਜਿਹੜਾ ਘਰ ਸਾਧ ਸੰਗਤ ਹੈ ਇਹ ਭਲਾ ਹੈ, ਤੇਰਾ ਸਿਮਰਨ ਕਰਨ ਵਾਲਾ ਹੈ, ਤੇਰਾ ਘਰ ਸਤਸਰੂਪ ਰੂਪੀ ਭਲਾ ਅੱਛਾ ਹੈ, ਬਕੁੰਠ ਰੂਪ
ਤੇਰਾ ਘਰ ਆਨੰਦ,
ਤੇਰੇ ਘਰ ਸਤਸੰਗਤ ਵਿੱਚ ਸੱਚੇ ਪਾਤਸ਼ਾਹ ਆਨੰਦ ਬਣਿਆ ਰਹਿੰਦਾ ਹੈ,
ਵਧਾਈ ਤੁਦ ਘਰ,
ਤੇਰੇ ਸਾਧ ਸੰਗਤ ਰੂਪੀ ਘਰ ਵਿੱਚੋਂ ਜਿਨ੍ਹਾਂ ਨੇ ਤੇਰੀ ਪ੍ਰਾਪਤੀ ਕੀਤੀ ਹੈ ਉਹਨਾਂ ਨੂੰ ਵਧਾਈਆਂ ਮਿਲਦੀਆਂ ਹਨ, ਉਹ ਵਧਾਈਆਂ ਪਾ ਕੇ ਬ੍ਰਹਮ ਗਿਆਨੀ ਆਪਦੇ ਸਰੂਪ ਚ ਲੀਨ ਹੋ ਜਾਂਦੇ ਹੈ। ਫਿਰ ਪੜ
ਤੇਰਾ ਘਰ ਆਨੰਦ,
ਤੇਰੇ ਘਰ ਸਰੂਪ ਵਿੱਚ ਆਨੰਦ ਸਰੂਪ ਹੈ ਤੇਰਾ ਘਰ,
ਵਧਾਈ ਤੁਦ ਘਰ,
ਜਿਹੜੇ ਤੇਰੇ ਸਰੂਪ ਰੂਪੀ ਘਰ ਚ ਪਹੁੰਚਦੇ ਹੈ ਉਹਨਾਂ ਦੀਆਂ ਵਧਾਈਆਂ ਸਾਰੇ ਜਸ ਦੁਨੀਆਂ ਕਰਦੀ ਹੈ।
ਮਾਣ ਮਹੱਤਾ ਤੇਜ,
ਜੇ ਸੱਚੇ ਪਾਤਸ਼ਾਹ ਮਾਣ ਬ੍ਰਹਮ ਗਿਆਨ ਦਾ ਮਹੱਤ ਵੱਡਾ ਹੈ, ਤੇਜ ਪ੍ਰਕਾਸ਼ ਆਪਕਾ ਗਿਆਨ ਦਾ,
ਆਪਣਾ ਆਪ ਜਰ,
ਆਪਣੇ ਆਪ ਦੀ ਤਾਕਤ ਨੂੰ ਆਪ ਹੀ ਜਰਨ ਸ਼ਕਤੀ ਹੈ ਤੇਰੇ ਅੰਦਰ, ਹੋਰ ਕੌਣ ਜਰ ਸਕਦਾ, ਥੋੜੀ ਜੇ ਕੋਈ ਇਹ ਕਰੇ ਚੰਗਿਆਈ, ਮਨ ਚ ਬਹੁਤ ਵਫਾਵਾ, ਇੱਕ ਅੱਧਾ ਚੰਗਾ ਕੰਮ ਕਰ ਲੇ ਮਨ ਤਨ ਦੇ ਵਿੱਚ ਬੜਾ ਗਿੱਬਣ ਲੱਗ ਜਾਂਦਾ, ਬੜਾ ਹੰਕਾਰ ਕਰਦਾ, ਏਤੇ ਗੁਣ ਏਤੀਆਂ ਚੰਗਿਆਈਆਂ ਦੇ ਨਾ ਪਛੋਤਾਵੈ, ਇੰਨੇ ਗੁਣ ਦਿੰਦਾ, ਇੰਨੀਆਂ ਚੰਗਿਆਈਆਂ ਦਿੰਦਾ, ਦਾਤ ਦੇ ਕੇ ਪਛਤਾਉਂਦਾ ਨੀ ਜਿਵੇਂ ਲੋਕ ਪਛਤਾਉਂਦੇ ਹੈ ਵੀ ਕਾਹਨੂੰ ਦੇਣਾ ਸੀ ਦਾਨ, ਮੇਰਾ ਹੀ ਜੇ ਮੁੱਕ ਜਾਣਾ ਸੀ, ਕਿਉਂ ਪਛਤਾਉਂਦਾ ਨੀ ਹੈ ਤੂੰ ਸੱਚੇ ਪਾਤਸ਼ਾਹ,
ਆਪਣਾ ਆਪ ਜਰ,
ਆਪਣੇ ਆਪ ਦੇ ਸਰੂਪ ਨੂੰ ਆਪਣੇ ਆਪ ਦੇ ਗੁਣਾਂ ਨੂੰ ਆਪ ਹੀ ਜਰੀ ਬੈਠਾ, ਸਹਾਰੀ ਬੈਠਾ ਸੱਚੇ ਪਾਤਸ਼ਾਹ। ਐਦਾ ਵੀ ਹੁੰਦਾ ਨਾ ਆਪਣੇ ਆਪ ਨੂੰ ਸਹਾਰਨ ਵਾਲਾ ਵੀ ਆਪ ਹੈ,
ਸਰਬ ਕਲਾ ਭਰਪੂਰ,
ਸਾਰੀਆਂ ਸ਼ਕਤੀਆਂ ਕਰਕੇ ਲਵਾ ਲਵ ਤੂੰ ਭਰਿਆ ਹੋਇਆ ਹੈ ਪਰਮੇਸ਼ਰ, ਪੂਰਨ ਹੈ, ਵਿਆਪਕ
ਹੈ, ਜਤ ਕਥਾ
ਜਿੱਥੇ ਕਿੱਥੇ ਮਹਾਰਾਜ ਬ੍ਰਹਮ ਬੇਤਿਆਂ ਨੂੰ ਆਪ ਉਹਨਾਂ ਦੀ ਜਿਸ ਪ੍ਰਕਾਰ ਦੋਏ ਦੋ ਲੋਚਨ ਸਰਵਾਨਾ ਵਿਦਵਾਨਾ ਤੇਰੀ ਲੋਚਨਾ, ਪੰਡਿਤ ਲੋਚਨ ਸਵਤਾਨਾ ਗਿਆਨੀ ਅਨੰਤ ਲੋਚਨਾ, ਅਨੰਤ ਨੇਤਰਾਂ ਨਾਲ ਬ੍ਰਹਮ ਬੇਤੇ ਵੇਖਦੇ ਹਨ ਜੀ,
ਜਿਸੇ ਜਤ ਕਥਾ
ਜਿੱਥੇ ਕਿੱਥੇ ਆਪਦਾ ਸਰੂਪ ਹੀ ਦਿਸਦਾ ਹੈ ਉਹਨਾਂ ਨੂੰ ਯਥਾਰਥ ਗਿਆਨ ਵਾਲਿਆਂ ਨੂੰ,
ਨਾਨਕ ਦਾਸਨ ਦਾਸ,
ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਹੈ ਮਹਾਰਾਜ ਆਪਦੇ ਸੇਵਕਾਂ ਦੇ ਸੇਵਕ ਹਾਂ,
ਆਗੇ ਬਿਨਵਤਾ
ਤੁਹਾਡੇ ਅੱਗੇ ਬੇਨਤੀ ਵਾਲੇ ਬਣ ਕੇ ਬੇਨਤੀਆਂ ਕਰਨੀਆਂ ਬਣਦੀਆਂ ਹੈ, ਇਹ ਪਰਮੇਸ਼ਵਰ ਆਪ ਸਰਬ ਕਲਾ ਸਮਰੱਥੋ।
ਸਲੋਕ ਮਹੱਲਾ ਪੰਜਵਾਂ, ਸਰਬ ਕਲਾ ਭਰਪੂਰ, ਦਿਸੈ ਜਤ ਕਥਾ
ਨਾਨਕ ਦਾਸਨ ਦਾਸ, ਆਗੈ ਬਿਨਵਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਪੰਜਵਾਂ, ਛੱਤੜੀ ਬਾਜ਼ਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਹਿਬ ਸਿੰਘ ਜੀਓ। ਅੰਤਰਗਿਆਨੀ ਗਰੀਬ ਨਵਾਜ, 18 ਸਲੋਕ ਪਿੱਛੇ ਸੰਪੂਰਨ ਕਰਕੇ ਹੁਣ 19ਵਾਂ ਸਲੋਕ ਮਹਾਰਾਜ ਸਾਹਿਬ ਦੂਸਰੀ ਵਾਰ ਰਾਮਕਲੀ ਦਾ ਆਰੰਭ ਕਰਦੇ ਹਨ। ਹਜ਼ੂਰ ਇਸ ਸਲੋਕ ਵਿੱਚ ਦ੍ਰਿਸ਼ਟਾਂਤ ਦੁਆਰਾ ਦਾ ਦ੍ਰਿਸ਼ਟਾਂਤ ਤਤਵੇਤਿਆਂ ਦੀ ਅਵਸਥਾ ਦਾ ਕਥਨ ਕਰਨਗੇ ਆਪ।
ਛੱਤੜੀ ਬਾਜ਼ਾਰ,
ਜਿਸ ਪ੍ਰਕਾਰ ਸਾਧ ਸਿੰਘ ਜੀ ਵੱਡਿਆਂ ਵੱਡਿਆਂ ਸ਼ਹਿਰਾਂ ਵਿੱਚ ਬਾਜ਼ਾਰ ਛੱਤੇ ਹੋਏ ਹੁੰਦੇ ਹਨ,
ਸੋਹਨ ਵਿੱਚ ਵਪਾਰੀ,
ਉਸ ਵਿੱਚ ਹਨੇਰੀ ਦਾ, ਮੀਂਹ ਦਾ, ਪਾਲੇ ਦਾ ਸੰਸਾ ਨਹੀਂ ਰਹਿੰਦਾ ਹੈ, ਇਸੇ ਪ੍ਰਕਾਰ ਸਾਧ ਸੰਗਤ ਜਿਹੜੇ ਛੱਤੇ ਹੋਏ ਬਾਜ਼ਾਰ ਹਨ
ਸੋਹਣ ਵਿੱਚ ਵਪਾਰੀ,
ਉਹਦੇ ਚ ਵਪਾਰੀ ਲੋਕ ਵਪਾਰ ਕਰਦੇ ਹੋਏ ਮੀਂਹ ਵਿੱਚ, ਹਨੇਰੀ ਵਿੱਚ, ਸਰਦੀ ਵਿੱਚ ਸੋਭਨੀਕ ਹੁੰਦੇ ਹਨ।
ਵੱਖਰ ਹਿੱਕ ਅਪਾਰ,
ਇਸੇ ਪ੍ਰਕਾਰ ਸਾਧ ਸੰਗਤ ਜੀ ਛੱਤਰੇ ਬਾਜ਼ਾਰ ਜਿਨ੍ਹਾਂ ਨੇ ਇੰਦਰੀਆਂ ਦਾ ਦਮਨ ਕਰਨ ਰੂਪ ਪੰਜੇ ਗਿਆਨ ਇੰਦਰੇ, ਪੰਜੇ ਕਰਮ ਇੰਦਰੇ, ਇਸੇ ਚਾਰੇ ਅੰਤਕਰਨ, ਇਹਨਾਂ ਨੇ ਦਮਨ ਕੀਤੇ ਆ, ਜਿਨ੍ਹਾਂ ਨੇ ਸਮਦਮ ਸਾਧਨਾਂ ਦਾ ਰੋਕਣਾ ਕੀਤੇ ਹਨ, ਇਹ ਛੱਤੇ ਹੋਏ ਬਾਜ਼ਾਰ ਹਨ ਮਹਾਂਪੁਰਖਾਂ ਦੇ, ਜਿਹੜੇ ਇੰਦਰੀਆਂ ਦਾ ਦਮਨ ਕੀਤਾ ਹੋਇਆ। ਇਹਦੇ ਚ ਸੋਹਣ ਵਿੱਚ ਵਪਾਰੀਏ, ਵਪਾਰੀ ਕੌਣ? ਸੰਤ, ਆਪ ਜਪਣਾ ਤੇ ਹੋਰ ਨੂੰ ਜਪਾਉਣ ਵਾਲੇ ਸੰਤ, ਐਸੇ ਸੋ ਗੁਣਾਂ ਦੇ ਬਾਜ਼ਾਰ ਵਿੱਚ ਸੋਹਦੇ ਹਨ ਮਹਾਤਮਾ।
ਵੱਖਰ ਹਿੱਕ ਅਪਾਰ,
ਉਹਨਾਂ ਦੇ ਪਾਸ ਵੱਖਰ ਲਾਭਦਾਇਕ ਹਿੱਕ ਇੱਕ ਅਪਾਰ ਸਰੂਪ ਦਾ ਗਿਆਨ ਹੈ।
ਨਾਨਕ ਖੱਟੇ ਸੋ ਧਣੀ,
ਜਿਨ੍ਹਾਂ ਦੇ ਪਾਸ ਸਰਦਾ ਰੂਪੀ ਮੁੱਲ ਹੈ, ਉਹ ਜਗਿਆਸੂ ਉਹ ਧਣੀ ਪਰਮੇਸ਼ਰ ਦੀ ਪ੍ਰਾਪਤੀ ਦੀ ਖੱਟੀ ਨੂੰ ਖੱਟਦੇ ਹਨ, ਉਹ ਪ੍ਰਾਪਤ ਕਰਦੇ ਹਨ ਅੰਤਰਜਾਮੀ ਅਕਾਲ ਪੁਰਖ ਦੇ ਤਾਂ, ਇਉਂ ਉਹਨਾਂ ਨੂੰ ਲਾਭ ਪ੍ਰਾਪਤ ਹੁੰਦਾ ਹੈ। ਅਥਵਾ ਛੱਤਰੇ ਬਾਜ਼ਾਰ, ਛੱਤੇ ਹੋਏ ਬਾਜ਼ਾਰਾਂ ਦੀ ਨਿਆਈ, ਜਿਨ੍ਹਾਂ ਦੇ ਸਮਦਮ ਸਾਧਨ ਪ੍ਰਪੱਕ ਹਨ, ਉਹ ਸਾਧ ਸੰਗਤ ਜੀ ਸਰਵਣ ਮੰਨਣ ਨਿਧਿਆਸਨ ਤਤੁੰਗ ਦਾ ਸੋਧਨ ਜਿਹੜਾ ਕਰਦੇ ਹਨ, ਇਹ ਵਪਾਰੀ ਹਨ। ਉਹਦੇ ਚ ਸੋਹਦੇ ਹਨ ਸਰਵਣ ਗਿਆਨ ਵਾਲੇ, ਮੰਨਣ ਗਿਆਨ ਵਾਲੇ, ਨਿਧਿਆਸਨ ਵਾਲੇ, ਤਤੁੰਗ ਦੇ ਸੋਧਨ ਗਿਆਨ ਵਾਲੇ ਵਿੱਚ ਵਪਾਰੀ ਤੱਤ ਵੇਤੇ ਸੋ ਰਹੇ ਹਨ ਇਹਨਾਂ ਗੁਣਾਂ ਦੇ ਸੰਯੋਗ ਤੋਂ।
ਵੱਖਰ ਹਿੱਕ ਅਪਾਰ,
ਉਹ ਸਤਿਗੁਰੂ ਜੀ ਕਹਿੰਦੇ ਧਨੀ ਅਕਾਲ ਪੁਰਖ ਦੀ ਪ੍ਰਾਪਤੀ ਨੂੰ ਖੱਟ ਲੈਂਦੇ ਹਨ, ਉਹਨਾਂ ਨੂੰ ਖੱਟੀ ਖੱਟੀ ਹੈ, ਖੱਟੇ ਮਿਲ ਗਏ, ਉਹ ਸੋ ਧਨੀ ਪਰਮੇਸ਼ਵਰ ਦੇ ਨਾਲ ਭੇਦ ਹੋ ਗਏ ਹਨ।
ਮਹੱਲਾ ਪੰਜਵਾਂ,
ਛੱਤਰੇ ਬਾਜ਼ਾਰ, ਇਸੇ ਪ੍ਰਕਾਰ ਸਾਧ ਸੰਗਤ ਜੀ ਜਿਨ੍ਹਾਂ ਦੇ ਅੰਤਕਰਨ ਰੂਪੀ ਬਾਜ਼ਾਰ ਵਿਰਾਗ ਵੇ ਖੜ ਸੰਪਤੀ ਮੋਖ ਇੱਛਾ ਰੂਪ ਸਾਧਨ ਨਾਲ ਛੱਤੇ ਹੋਏ ਹਨ,
ਸੋਹਣ ਵਿੱਚ ਵਪਾਰੀ,
ਉਹ ਵਪਾਰੀਏ ਤੱਤ ਵੇਤੇ ਸਰੂਪ ਦੀ ਸਿਖਿਆਤਾ ਵਾਲੇ ਵਿੱਚ ਸਾਧ ਸੰਗਤ ਰੂਪੀ ਬਾਜ਼ਾਰ ਦੇ ਵਿੱਚ ਸੋਹਦੇ ਹਨ।
ਵੱਖਰ ਇੱਕ ਅਪਾਰ,
ਜਿਸ ਸਾਧ ਸੰਗਤ ਵਿੱਚ ਇੱਕ ਅਪਾਰ ਪਰਮੇਸ਼ਰ ਦੀ ਪ੍ਰਾਪਤੀ ਦਾ ਵੱਖਰ ਲਾਭਦਾਇਕ ਵਸਤੂ ਹੈ।
ਨਾਨਕ ਖੱਟੇ ਸੋ ਧਣੀ,
ਉਹ ਜਗਿਆਸੂ ਜਿਹੜੇ ਸਤਸੰਗਤ ਚ ਮਿਲਦੇ ਹੈ, ਉਹ ਧਣੀ ਪਰਮੇਸ਼ਰ ਦੇ ਪ੍ਰਾਪਤੀ ਨੂੰ ਖੱਟੀ ਨੂੰ ਖੜਦੇ ਹਨ।
ਮਹੱਲਾ ਪੰਜਵਾਂ, ਕਬੀਰਾ ਹਮਰਾ ਕੂ ਨਹੀਂ,
ਸਾਹਿਬ ਕਬੀਰ ਜੀ ਫਰਮਾਉਂਦੇ ਹਨ ਦੁਨੀਆਂ ਦਾ ਮੋਹ ਛੱਡ ਕਰਕੇ, ਕਹਿੰਦੇ ਹਨ ਕਿ ਸਾਡਾ ਤਾਂ ਭਾਈ ਦੁਨੀਆਂ ਚ ਕੋਈ ਵੀ ਨਹੀਂ ਹੈ, ਤੇ ਜਦੋਂ ਸਾਡਾ ਕੋਈ ਨਹੀਂ ਬਣਿਆ ਅਸੀਂ ਕਿਸੇ ਦੇ ਕੀ ਬਣਨਾ ਸੀ, ਅਸੀਂ ਵੀ ਕਿਸੇ ਦੇ ਨਹੀਂ ਹਾਂ।
ਇਹੋ ਰਚਨ ਰਚਾਇਆ,
ਫਿਰ ਕਬੀਰ ਇੰਨਾ ਨਿਰਮੋਹ ਹੋ ਕੇ ਫਿਰ ਕਿਸ ਪਾਸੇ ਲੱਗਾ ਹੋਇਆ? ਸਾਹਿਬ ਕਬੀਰ ਜੀ ਕਹਿੰਦੇ ਸਿਰੋਂ ਪਾਉ ਕਬੀਰ ਨੂੰ ਗੁਰੂ ਅਰਜਨ ਸਾਹਿਬ ਨੂੰ ਦਿੱਤਾ ਹੈ, ਜਿਸ ਪਰਮੇਸ਼ਰ ਨੇ ਪੰਜਾਂ ਤੱਤਾਂ ਦੀ ਰਚਨਾ ਨੂੰ ਰਚਾਇਆ ਹੈ, ਸੂਖਮ ਸਥੂਲ ਰਚਨਾ ਨੂੰ ਰਚਾਇਆ ਹੈ, ਉਹੋ ਹੀ ਸਾਡਾ, ਅਸੀਂ ਉਸਦੇ ਹਾਂ, ਉਸ ਦੇ ਵਿੱਚ ਹੀ ਸਮਾਵਾਂਗੇ, ਉਹਦੇ ਚ ਸਮਾਏ ਆਨੰਦ ਸਰੂਪ ਹੋ ਕੇ ਲੀਨ ਹੋਵਾਂਗੇ।
ਪੌੜੀ ਸਫਲਿਓ ਬਿਰਖ ਸੁਹਾਵੜਾ,
ਸਤਿਗੁਰੂ ਸਾਹਿਬ ਜੀ ਸਹਿਤ ਗਿਆਨ ਫਲ ਦੇ ਵਿਰਸ਼ ਹਨਗੇ, ਸੋਭਨੀਕ ਹਨ ਸੰਸਾਰ ਚ, ਬ੍ਰਹਮੀ ਸਹਿਤ ਗਿਆਨ ਰੂਪੀ ਫਲ ਦੇ ਵਿਰਸ਼ ਸੋਭਨੀਕ ਹੈ ਆਪ,
ਹਰ ਸਫਲ ਅੰਮ੍ਰਿਤਾ,
ਅਤੇ ਉਹਨੂੰ ਫਲ ਲੱਗੇ ਹੋਏ ਹੈ ਸਾਧ ਸੰਗਤ ਨੂੰ ਅਪਰੋਖ ਰੂਪ ਗਿਆਨ, ਅਪਰੋਖ ਗਿਆਨ ਰੂਪ ਤੇ ਅੰਮ੍ਰਿਤਾ ਮੁਕਤੀ ਰੂਪ ਅੰਮ੍ਰਿਤ ਹੈ, ਜਿਸ ਵਿੱਚੋਂ ਅਮਰ ਫਲ ਲੱਗੇ ਹੋਏ ਹਨ। ਐਸੇ
ਮਨ ਲੋਚੈ ਉਨ ਮਿਲਣ ਕਾ,
ਉਹ ਤੱਤ ਵੇਤੇ ਮਹਾਂਪੁਰਖ ਜਿਨ੍ਹਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ, ਜੋ ਸਤਿਗੁਰੂ ਸਰੂਪ ਵਿੱਚ ਹਨ, ਉਹਨਾਂ ਦੇ ਮਿਲਣ ਨੂੰ ਸਾਡਾ ਮਨ ਲੋਚਦਾ ਚਾਹੁੰਦਾ ਹੈ।
ਕਿਉਂ ਵੰਜੈ ਕੀਤਾ,
ਕਿਸ ਪ੍ਰਕਾਰ ਉਹਨਾਂ ਦੇ ਵੰਜੈ ਕੀਤਾ ਕੀਤਾ ਲਿਆ ਵੰਜੈ ਜਾਵੇ, ਪ੍ਰਾਪਤ ਹੋਵੇ
ਵਰਨਾ ਚਿਹਨਾ ਬਾਹਰ
ਉਹ ਪਰਮੇਸ਼ਰ ਮਹਾਤਮਾ ਸਾਰੇ ਕਹਿੰਦੇ ਆ ਨਾ ਖੱਤਰੀ ਹੈ ਨਾ ਬ੍ਰਾਹਮਣ ਹੈ ਨਾ ਸੂਦ ਹੈ ਨਾ ਬੈਸ ਹੈ ਵਰਨਾ ਰੰਗਾਂ ਤੋਂ ਕਾਲੇ ਪੀਲੇ ਆਦਿਕ ਰੰਗਾਂ ਤੋਂ ਵੀ ਤੇ ਚਿੰਨ ਕੰਠੀ ਮਾਲਾ ਰਾਖੀ ਆਦਿਕਾਂ ਤੋਂ ਇਸੇ ਪ੍ਰਕਾਰ ਚਿੰਨ ਭਿਰਗੂ ਪਾਲ ਆਦਿਕਾਂ ਤੋਂ ਬਾਹਰਾ ਹੈ ਰਹਿਤ ਹੈ ਉਹ ਅਗਮ ਮਨ ਦੀ ਗਮਤਾ ਤੋਂ ਪਰੇ ਹੈ ਅਜਿੱਤਾ ਜਿੱਤਿਆ ਨਹੀਂ ਜਾਂਦਾ ਕਿਸੇ ਪ੍ਰਕਾਰ ਕਰਕੇ ਨਾ ਕਾਮੰਗ ਨਾ ਕ੍ਰੋਧੰਗ ਨਾ ਲੋਭੰਗ ਨਾ ਮੋਹੰ ਐਸਾ ਅਜਿੱਤ ਸਰੂਪ ਪਰਮੇਸ਼ਰ ਹੈ ਉਹ
ਪਿਆਰਾ ਜੀ ਕਾ
ਉਹ ਸਾਡੇ ਜੀ ਹਿਰਦਾ ਹਿਰਦੇ ਦਾ ਗੁਰਮੁਖ ਸੰਤ ਪਿਆਰਾ ਹੈ
ਜੋ ਖੋਲੇ ਪਿਤਾ
ਜਿਹੜਾ ਪੰਜਾਂ ਕੋਸਾਂ ਦੇ ਭਿੱਤ ਤਖਤਿਆਂ ਨੂੰ ਖੋਲ ਦੇਵੇ ਆਸਾਂ ਦੇ ਸਾਰੇ ਤਖਤਿਆਂ ਨੂੰ ਖੋਲ ਦੇਵੇ ਜਿਹੜਾ ਖੋਲ ਦੇਵੇ ਤਖਤਿਆਂ ਨੂੰ ਪੰਜਾਂ ਕੋਸਾਂ ਨੂੰ ਉਹ ਸਾਡਾ ਜੀ ਦਾ ਦਿਲ ਦਾ ਪਿਆਰਾ ਸੰਤ ਹੈ
ਸੇਵਾ ਕਰੀ
ਤੁਸਾੜੀ ਸੇਵਾ ਕਰੀਏ
ਦੱਸੇ ਹੋ ਮਿੱਤਰ
ਮੇਰੇ ਤਾਈਂ ਮਿੱਤਰੋ ਅਕਾਲ ਪੁਰਖ ਦੇ ਜੋ ਮਿੱਤਰ ਹੈ ਜੋ ਸਤਿਗੁਰੂ ਮਿੱਤਰ ਹੈ ਉਹਨਾਂ ਦੀ ਦੱਸ ਪਾਓ ਦਰਸ਼ਨ
ਕਰਾਓ
ਅਸੀਂ ਤਾਂ ਕੁਰਬਾਨ ਜਾਈਏ ਸਰੀਰ ਕਰਕੇ ਵਈਆਂ ਵਾਰਨੇ ਵਾਰ ਵਾਰ ਕੁਰਬਾਨ ਜਾਈਏ ਮਨ ਬਾਣੀ ਸਰੀਰ ਕਰਕੇ
ਬਲੇ ਬਲ ਕੀਤਾ
ਬਲ ਬਲ ਜੋ ਪ੍ਰਕਾਸ਼ ਸਰੂਪ ਹੈ ਉਹਨੂੰ ਮਨ ਬਾਣੀ ਸਰੀਰ ਕਰਕੇ ਬਲਿਹਾਰ ਬਲਿਹਾਰ ਆਪਣਾ ਆਪ ਕੀਤਾ ਹੈ
ਸੰਤ ਪਿਆਰਿਆ
ਸੰਤ ਮਹਾਤਮਾ ਜੋ ਸਾਸ ਗ੍ਰਾਹ ਜਿਨ੍ਹਾਂ ਨੂੰ ਵਿਸਤਰਦਾ ਨਹੀਂ ਫੇ ਪਿਆਰਿਆ ਉਹ ਦੱਸ ਪਾ ਦਿੰਦੇ ਹਨ ਚਿੱਤ ਲਾ ਕੇ ਅਧਿਕਾਰੀ ਜਨੋ ਸੁਣੋ ਉਹਨਾਂ ਦੇ ਪਵਿੱਤਰ ਬਚਨਾਂ ਨੂੰ
ਲਿਖਿਆ ਨਾਨਕ ਦਾ
ਕੀ ਦੱਸਦੇ ਆ ਮਹਾਰਾਜ ਸੰਤ ਹਜੂਰ ਫਰਮਾਉਂਦੇ ਹਨ ਜਿਨ੍ਹਾਂ ਦੇ ਮੱਥੇ ਦੇ ਉੱਤੇ ਪੂਰਵ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਈਸ਼ਵਰ ਨੇ ਲਿਖ ਦਿੱਤਾ ਹੈ
ਨਾਉ ਅੰਮ੍ਰਿਤ ਸਤਿਗੁਰੂ ਦਿੱਤਾ
ਉਹਨਾਂ ਨੂੰ ਅੰਮ੍ਰਿਤ ਨਾਮ ਸਤਿਗੁਰੂ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ ਹੈ ਉਹ ਅੰਮ੍ਰਿਤ ਨਾਮ ਨੂੰ ਪੀ ਕਰਕੇ ਅਮਰ ਹੋ ਗਏ ਹਨ ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਨੂੰ ਲਿਖ ਲਿਆ ਹਿਰਦੇ ਦੇ ਅੰਦਰ ਦਾਸਾ ਭਾਵ ਧਾਰ ਕੇ ਉਹਨਾਂ ਨੂੰ ਨਾਮ ਮਹਾਰਾਜ ਸਾਹਿਬ ਜੀ ਨੇ ਆਪ ਦਿੱਤਾ ਹੈ ਸਤਿਗੁਰੂ ਰੂਪ ਵੀ ਆਪ ਹੀ ਹੈ
ਸਲੋਕ ਮਹੱਲਾ ਪੰਜਵਾਂ ਕਬੀਰ ਧਰਤੀ ਸਾਧਕੀ
ਸਾਹਿਬ ਕਬੀਰ ਜੀ ਦੇ ਪਾਸ ਕੋਈ ਸਾਧੂ ਆਏ ਉਹਨਾਂ ਦੀ ਧਰਤੀ ਜਿਹੜੀ ਸੀ ਉਹ ਖੋਹੀ ਗਈ ਸੀ ਤਾਂ ਕਬੀਰ ਸਾਹਿਬ ਜੀ ਦੇ ਪਾਸ ਕਹਿਣ ਲੱਗੇ ਕਿ ਮਹਾਰਾਜ ਸਾਡੀ ਧਰਤੀ ਸੀ ਨੰਬਰਦਾਰ ਨੇ ਖੋਹ ਲਈ ਹੈ ਤਾਂ ਕਬੀਰ ਸਾਹਿਬ ਜੀ ਕਹਿੰਦੇ ਹਨ ਉਹਨਾਂ ਦੇ ਪਰਸਾਂ
ਕਬੀਰ ਧਰਤੀ ਸਾਧ
ਸਾਹਿਬ ਕਬੀਰ ਜੀ ਕਹਿੰਦੇ ਠੀਕ ਭਾਈ ਸੰਤੋ ਤੁਹਾਡੀ ਧਰਤੀ ਸੀ ਇਹ ਨੰਬਰਦਾਰ ਜਿਹੜਾ ਧੱਕੇ ਨਾਲ ਰੋਕ ਕੇ ਬੈਠ ਗਿਆ ਇਹ ਚੋਰ ਹੈ ਨਾ ਤੁਹਾਡੀ ਧਰਤੀ ਦਾ ਗਾਹ ਦਵਾ ਕਰਕੇ ਧਰਤੀ ਨੂੰ ਬੈਠ ਗਿਆ ਹੈ
ਧਰਤੀ ਭਾਰ ਨਾ ਵਿਆਪੇ
ਫਿਰ ਸੰਤੋ ਤੁਹਾਨੂੰ ਧਰਤੀ ਦਾ ਭਾਰ ਨੀ ਵਿਆਪੇਗਾ ਲੱਗੇਗਾ ਸਾਨੂੰ ਤਾਂ ਲਾਹਾ ਹੀ ਲਾਹਾ ਤੁਸੀਂ ਤੀਰਥ ਯਾਤਰਾ ਕਰੋ ਭਜਨ ਬੰਦਗੀ ਕਰੋ ਤੁਸੀਂ ਕੀ ਲੈਣਾ ਮੇਰੇ ਵਿੱਚੋਂ ਇਹ ਉਪਦੇਸ਼ ਦਿੱਤਾ ਇਸੇ ਪ੍ਰਕਾਰ
ਕਬੀਰ ਧਰਤੀ ਸਾਧ
ਇੱਕ ਰਾਜਾ ਕੋਈ ਪ੍ਰੇਮੀ ਸੀ ਉਹਨਾਂ ਨੇ ਸਾਧੂਆਂ ਨੂੰ ਧਰਤੀ ਦੇ ਦਿੱਤੀ ਫਿਰ ਉਹਦਾ ਪੁੱਤਰ ਜਿਹੜਾ ਸੀ ਉਸ ਨੇ ਮੇਰ ਕਰਕੇ ਰਾਜੇ ਦੇ ਗੁਜਰੇ ਤੋਂ ਬਾਅਦ ਉਹ ਧਰਤੀ ਕਹਿੰਦਾ ਸਾਧਾਂ ਕੋਲ ਨੀ ਰਹਿਣ ਦੇਣੀ ਚਾਹੀਦੀ ਮੈਂ ਹੀ ਖੋਹ ਲੈਣੀ ਹੈ ਉਸ ਵੇਲੇ ਉਸ ਰਾਜੇ ਦੇ ਪੁੱਤਰ ਨੂੰ ਖੋਹ ਲਈ ਉਹ ਜਿਵੇਂ ਚੋਰ ਬੈਠ ਜਾਂਦੇ ਦਬਾ ਕੇ ਇਸ ਪ੍ਰਕਾਰ ਰਾਜੇ ਦਾ ਪੁੱਤਰ ਸਾਂਭ ਕੇ ਬੈਠ ਗਿਆ
ਧਰਤੀ ਭਾਰ ਨਾ ਵਿਆਪੀ
ਮਹਾਰਾਜ ਕਹਿੰਦੇ ਹੇ ਸੰਤੋ ਤੁਹਾਨੂੰ ਧਰਤੀ ਦਾ ਭਾਰ ਨੀ ਵਿਆਪੇਗਾ ਉਸ ਹੰਕਾਰੀਆਂ ਨੂੰ ਲਾਉਣ ਵਾਲਾ ਪਰਮੇਸ਼ਰ ਲਾ ਦੇਵੇਗਾ ਮੇੜ ਦੇਵੇਗਾ ਨਾਸ ਕਰ ਦੇਵੇਗਾ ਜਿਹੜੇ ਧੱਕਾ ਕਰਦੇ ਹਨ ਇਸੇ ਪ੍ਰਕਾਰ
ਸਾਧ ਕੀ
ਸਾਹਿਬ ਕਬੀਰ ਜੀ ਕਹਿੰਦੇ ਧਰਤੀ ਪਹਿਲਾਂ ਸਾਧ ਦੇਵਤਿਆਂ ਦੀ ਸੀ ਦੇਵਤਿਆਂ ਨੂੰ ਬਖਸ਼ੀ ਸੀ ਮਹਾਰਾਜ ਨੇ
ਤਸਕਰ ਬੈਸਹਿਗਾ
ਫਿਰ ਤਸਕਰ ਕੌਣ ਬੈਂਤ ਜਿਹੜੇ ਸੀ ਉਹ ਗਾਹ ਦਵਾ ਕੇ ਧਰਤੀ ਨੂੰ ਬੈਠ ਗਏ
ਧਰਤੀ ਭਾਰ ਨਾ ਵਿਆਪੇ
ਧਰਤੀ ਦਾ ਭਾਰ ਦੇਵਤਿਆਂ ਨੂੰ ਨੀ ਵਿਆਪਿਆ ਦੇਵਤੇ ਜਾ ਕੇ ਫਰਿਆਦ ਕੀਤੀ ਪੁਕਾਰ ਕੀਤੀ ਭਗਵਾਨ ਅੱਗੇ ਭਗਵਾਨ ਨੇ ਅਵਤਾਰ ਧਾਰ ਕੇ ਉਹਨਾਂ ਨੂੰ ਰਾਵਣ ਆਦਿਕਾਂ ਨੂੰ ਜਿਵੇਂ ਮਾਰਿਆ ਹਰਨਾਕਸ਼ ਆਦਿਕਾਂ ਨੂੰ ਮਾਰਿਆ ਲਾਉਣ ਵਾਲੇ ਹੋ ਕੇ ਲਾਹ ਦਿੱਤਾ ਮੇਟ ਦਿੱਤਾ ਫਿਰ ਤਿਨਕੀ ਠੌਰ ਦੇਵਤਾ ਥਾਪੇ
ਕਬੀਰ ਧਰਤੀ ਸਾਧ ਕੀ
ਸਾਹਿਬ ਕਬੀਰ ਜੀ ਕਹਿੰਦੇ ਨੇ ਹੇ ਭਾਈ ਧਰਤੀ ਸਾਧ ਕੀ ਧਰਤੀ ਸਾਧ ਸ੍ਰੇਸ਼ਟ ਗੁਣਾਂ ਦੀ ਸੀ ਬੁੱਧੀ ਰੂਪ ਧਰਤੀ ਜਿਹੜੀ ਹੈ ਇਹ ਸ੍ਰੇਸ਼ਟ ਗੁਣਾਂ ਦੀ ਹੈ
ਤਸਕਰ ਬੈਸ ਹੈ ਗਾ
ਤਸਕਰ ਜਿਹੜੇ ਕਾਮ ਆਦਿਕ ਆਸਰੀ ਸੰਪਦਾ ਹੈ ਉਹ ਇਹ ਦੇਹ ਰੂਪੀ ਬੁੱਧ ਰੂਪੀ ਧਰਤੀ ਨੂੰ ਗਾ ਕੇ ਦਵਾ ਕੇ ਬੈਠ ਗਏ ਹਨ
ਧਰਤੀ ਭਾਰ ਨਾ ਵਿਆਪੇ
ਉਹਨਾਂ ਮਹਾਤਮਾ ਨੂੰ ਆਪਣੀ ਬੁੱਧੀ ਦੇ ਚ ਔਗਣਾਂ ਦਾ ਭਾਰ ਨਹੀਂ ਵਿਆਪੇਗਾ ਜਿਹੜੇ ਲਾਉਣ ਵਾਲੇ ਹੋ ਕੇ ਉਹਨਾਂ ਨੂੰ ਕਾਮ ਆਦਿਕਾਂ ਨੂੰ ਲਾਹ ਦੇਣਗੇ ਆਸਰੀ ਸੰਪਦਾ ਨੂੰ ਮੇਲ ਦੇਣਗੇ ਉਹਨਾਂ ਨੂੰ ਇਸ ਬੁੱਧੀ ਦਾ ਭਾਰ ਨਹੀਂ ਪਾਪਾਂ ਦਾ ਵਿਆਪੇਗਾ ਉਹ ਉੱਦਮ ਕਰਕੇ ਜਿਹੜੇ ਲਾਹ ਦੇਣਗੇ ਪਾਪਾਂ ਦੀ ਨਿਵਿਰਤੀ ਕਰ ਲੈਣਗੇ ਤੇ ਦੇਵੀ ਸੰਪਦਾ ਨੂੰ ਫੇਰ ਗ੍ਰਹਿਣ ਕਰ ਲੈਣਗੇ ਇਸ ਪ੍ਰਕਾਰ
ਕਬੀਰ ਧਰਤੀ ਸਾਧ ਕੀ
ਕਬੀਰ ਸਾਹਿਬ ਜੀ ਕਹਿੰਦੇ ਭਾਈ ਧਰਤੀ ਦੇਹ ਰੂਪੀ ਧਰਤੀ ਨੂੰ ਸਾਧ ਇਹ ਦੇਹ ਨੂੰ ਐਵੇਂ ਆਕਾਰ ਸੁਨਾ ਗੁਆਈ ਜਾਂ ਸਾਧਨ ਕਰ ਦੇਣਾ ਭਜਨ ਬੰਦਗੀ ਕਰ
ਤਸਕਰ ਬੈਸ ਹੈ ਗਾ
ਕੀ ਤਸਕਰ ਜਿਹੜੇ ਕਾਮ ਆਦਿਕ ਚੋਰ ਹੈ ਕੁਸੰਗੀਆਂ ਦੀ ਗਾਹ ਜਗ੍ਹਾ ਚ ਜਾ ਕੇ ਕਿਉਂ ਬਹਿਨਾ ਤੂੰ ਤੂੰ ਕੁਸੰਗੀਆਂ ਦਾ ਗਾਹ ਦਵਾਇਆ ਹੋਇਆ ਹੈ
ਧਰਤੀ ਭਾਰ ਨਾ ਵਿਆਪਈ
ਧਰਤੀ ਭਾਰ ਨਾ ਵਿਆਪਈ ਇਹ ਧਰਤੀ ਦੇਹ ਦਾ ਧਾਰੀ ਦਾ ਤੈਨੂੰ ਫੇਰ ਭਾਰ ਪਾਪਾਂ ਦਾ ਨਹੀਂ ਵਿਆਪੇਗਾ ਜੇ ਤੂੰ ਉਹਨਾਂ ਨੂੰ ਕਾਮ ਆਦਿਕਾਂ ਨੂੰ ਕੁਸੰਗਤ ਨੂੰ ਲਾਉਣ ਵਾਲਾ ਹੋ ਕੇ ਲਾਹ ਦੇਵੇਂਗਾ ਮੇਟ ਦੇਵੇਂਗਾ ਫੇਰ ਨੀ ਤੈਨੂੰ ਭਾਰ ਕਿਸੇ ਪ੍ਰਕਾਰ ਦਾ ਵਿਆਪੇਗਾ
ਕਬੀਰ ਧਰਤੀ ਸਾਧ ਕੀ
ਕਬੀਰ ਸਾਹਿਬ ਜੀ ਕਹਿੰਦੇ ਹਨ ਧਰਤੀ ਸਾਧ ਕੀ ਜਿਨ੍ਹਾਂ ਨੇ ਧਾਰਨ ਕੀਤੀ ਹੈ ਤੀ ਜੜ ਮਾਇਆ ਉਹ ਸਾਧ ਕੀ ਸਾਧ ਕਿਵੇਂ ਹੋ ਸਕਦਾ ਹੈ ਸਾਧ ਨਹੀਂ ਉਹ ਤਾਂ ਅਸਾਧ ਹੈ
ਤਸਕਰ ਬੈਸ ਹੈ ਗਾ
ਉਹ ਤਾਂ ਚੋਰ ਹੈ ਭਾਈ ਮਾਇਆ ਨੂੰ ਗਾ ਕੇ ਦਵਾ ਕੇ ਬੈਠਾ ਹੈ
ਧਰਤੀ ਭਾਰ ਨਾ ਵਿਆਪਈ
ਧਰਤੀ ਜਿਹੜੀ ਧਾਰਨ ਕੀਤੀ ਹੈ ਮਾਇਆ ਉਹਨਾਂ ਨੂੰ ਭਾਰ ਨਹੀਂ ਲੱਗੇਗਾ ਉਸਦਾ
ਕੋ ਲਾਹੂ ਲਾ
ਜਿਹੜੇ ਲਾਉਣ ਵਾਲੇ ਹੋ ਕੇ ਵਿਰਾਗ ਰੂਪੀ ਉਦਮ ਦੇ ਨਾਲ ਵਿਰਾਗ ਧਾਰ ਕਰਕੇ ਲਾਹ ਦੇਣਗੇ ਮੇਟ ਦੇਣਗੇ ਉਹਨਾਂ ਨੂੰ ਇਹ ਜੜ ਮਾਇਆ ਦਾ ਭਾਰ ਨਹੀਂ ਵਿਆਪੇਗਾ ਉਹ ਸੁਖੀ ਹੋਣਗੇ ਇਸੇ ਪ੍ਰਕਾਰ
ਕਬੀਰ ਧਰਤੀ ਸਾਧ ਕੀ
ਕਬੀਰ ਸਾਹਿਬ ਜੀ ਕਹਿੰਦੇ ਜੇ ਧਾਰਨ ਕਰ ਲਈ ਹੈ ਕਿਸੇ ਦੀ ਬਗਾਨੀ ਇਸਤਰੀ ਉਹ ਚੇਤਨ ਮਾਇਆ ਉਹ ਸਾਧ ਕੀ ਸਾਧ ਕਿਵੇਂ ਰਹਿ ਗਿਆ ਉਹ ਤਾਂ ਅਸਾਧ ਬਣ ਗਿਆ
ਤਸਕਰ ਬੈਸ ਹੈ ਗਾ
ਉਹ ਤਾਂ ਬਈ ਚੋਰ ਹੈ ਦਵਾ ਦਵਾ ਕੇ ਪਰਾਈਆਂ ਇਸਤਰੀਆਂ ਨੂੰ ਬੈਠੇ ਹਨ ਇੱਕ ਇੱਕ ਦੇ ਥਾਂ ਸੌ ਸੌ ਚੇਲੀਆਂ ਬਣਾ ਲੈਂਦੇ ਹਨ
ਧਰਤੀ ਭਾਰ ਨਾ ਵਿਆਪਈ
ਉਹ ਧਾਰਨ ਕੀਤੀ ਜਿਹੜੀ ਇਸਤਰੀ ਉਹਨੂੰ ਤਾਂ ਨੀ ਭਾਰ ਵਿਆਪਦਾ ਲੋਕ ਮੱਥਾ ਟੇਕਦੇ ਅਸਾਧ ਨੀ ਜਾਣ ਕੇ ਉਹਨੂੰ ਕਿਹੜਾ ਮੰਡਾ ਖੀਰ ਪੂਰੇ ਖਵਾਉਂਦੇ ਹੈ ਇਹ ਲਾਹਾ ਹੀ ਲਾਹਾ ਹੈ ਉਹਨੂੰ ਤਾਂ ਪਰ ਸਾਧ ਦੀ ਜੜ ਪੱਟੀ ਗਈ ਕੱਖ ਨਾ ਰਿਹਾ ਸਾਧ ਦਾ ਇਸੇ ਪ੍ਰਕਾਰ
ਕਬੀਰ ਧਰਤੀ ਸਾਧ ਕੀ
ਸਾਹਿਬ ਕਬੀਰ ਜੀ ਕਹਿੰਦੀਆਂ ਨੇ ਧਰਤੀ ਜਿਹੜੀ ਬੁੱਧ ਹੈ ਇਸ ਦੇ ਤਾਂ ਜਿਨ੍ਹਾਂ ਨੇ ਸਾਧਨ ਕੀਤਾ ਹੈ ਸਾਧੀ ਹੈ ਬੁੱਧ ਨਿਰਮਲ ਕੀਤੀ ਹੈ ਆਪਣੀ ਵਿਕਾਰਾਂ ਤੋਂ ਰਹਿਤ
ਤਸਕਰ ਬੈਸ ਹੈ ਗਾ
ਉਹ ਤਸਕਰ ਜਿਹੜੇ ਵਿਕਾਰ ਉਹਨਾਂ ਨੂੰ ਦਵਾ ਕੇ ਬੈਠਦੇ ਸਥਿਤ ਹੋ ਕੇ ਸਰੂਪ ਵਿੱਚ
ਧਰਤੀ ਭਾਰ ਨਾ ਵਿਆਪੇ
ਉਹਨਾਂ ਦੀ ਧਰਤੀ ਬੁੱਧੀ ਦੇ ਅੰਦਰ ਕਿਸੇ ਪ੍ਰਕਾਰ ਦਾ ਭਾਰ ਨਹੀਂ ਵਿਆਪਦਾ ਭੂਮਾ ਰੂਪ ਬ੍ਰਹਮ ਦੀ ਪ੍ਰਾਪਤੀ ਜਿਹਨੂੰ ਹੁੰਦੀ ਹੈ ਉਹ ਤਾਂ ਲਾਹੇ ਬ੍ਰਹਮਾਨੰਦ ਰੂਪੀ ਲਾਹੇ ਨੂੰ ਪਾ ਕੇ ਉਹ ਲਾਹੇ ਵਾਲੇ ਹੋ ਗਏ ਹਨ
ਮਹੱਲਾ ਪੰਜਵਾਂ ਕਬੀਰ ਚਾਵਲ ਕਾਰਨੇ
ਸਾਹਿਬ ਕਬੀਰ ਜੀ ਕਹਿੰਦੇ ਨੇ ਕੁਸੰਗਤ ਦਾ ਅਸਰ ਜ਼ਰੂਰ ਆਦਮੀ ਦੇ ਉੱਤੇ ਪੈਂਦਾ ਸੁਣੋ
ਕਬੀਰ ਚਾਵਲ ਕਾਰਨੇ
ਕਬੀਰ ਜੀ ਕਹਿੰਦੇ ਜਿਵੇਂ ਚੌਲਾਂ ਦੇ ਪ੍ਰਾਪਤੀ ਦੇ ਵਾਸਤੇ
ਦੁੱਖ ਕਾ ਮੋਹ ਲੀ ਲਾ
ਜਦੋਂ ਚੌਲ ਕੱਢਣੇ ਹੋਣ ਤੁਖਾਂ ਫੂਸ ਦੇ ਤਾਈ ਫੱਕ ਦੇ ਤਾਈ ਮੂਲੀਆਂ ਲਾਉਂਦੇ ਹੈ ਮੂਲੀਆਂ ਨਾਲ ਘੁੱਟਦੇ ਹਨ ਉਸ ਦੇ ਤਾਈ
ਸੰਗ ਕੁਸੰਗੀ ਬੈਸਤੇ
ਇਸੇ ਪ੍ਰਕਾਰ ਭਾਈ ਚਾਵਲ ਕਾਰਨੇ ਚੌਲਾਂ ਦੀ ਨਿਆਈ ਜਿਹੜੇ ਭੈੜੇ ਆਦਮੀ ਹੈ ਉਹਨਾਂ ਨੂੰ ਦੰਡ ਦੇਣ ਦੇ ਕਾਰਨ ਵਾਸਤੇ ਫੂਸ ਦੀ ਨਿਆਈ ਜਿਹੜੇ ਉਹਨਾਂ ਦੀ ਕੁਸੰਗੀਆਂ ਦੀ ਸ਼ਰਾਬੀਆਂ ਕਬਾਬੀਆਂ ਦੀ ਸੰਗਤ ਕਰਦੇ ਹੈ ਉਹਨਾਂ ਨੂੰ ਵੀ ਮੂਹਲੇ ਲੱਗਦੇ ਜਮਾਂ ਦੇ ਡੰਡੇ ਲੱਗਦੇ ਹੈ ਬਾਈ ਪੈਂਦੇ ਹਨ
ਸੰਗ ਕੁਸੰਗੀ ਬੈਠ
ਕਿਉਂ ਕੁਸੰਗੀਆਂ ਦੀ ਕੁਸੰਗ ਜਿਹੜੇ ਬੈਠਦੇ ਹਨ ਧਰਮ ਰਾਜਾ ਜ਼ਰੂਰ ਉਹਨਾਂ ਤੋਂ ਵੀ ਹਿਸਾਬ ਕਿਤਾਬ ਪੁੱਛਦਾ ਜਿਹੜਾ ਸ਼ਰਾਬ ਕੱਢਣ ਵਾਲੀ ਸੰਗਤ ਫੜੇ ਜਾਣ ਤਾਂ ਨਾਲ ਹੀ ਉਹਨਾਂ ਨੂੰ ਵੀ ਫੜੇ ਜਾਈਦਾ ਇਸ ਤਰ੍ਹਾਂ ਡਾਕੂਆਂ ਦੀ ਸੰਗਤ ਕਰਨ ਵਾਲੇ ਵਿੱਚ ਇਹ ਫੜਿਆ ਜਾਂਦਾ ਹੈ ਇਸੇ ਪ੍ਰਕਾਰ ਜਿਹੜੇ ਕੁਸੰਗੀਆਂ ਦੀ ਕੁਸੰਗ ਚ ਬਹਿੰਦੇ ਹੈ ਜੂਏ ਬਾਜਾਂ ਦੀ ਸੰਗਤ ਕਰਕੇ ਵਿੱਚੇ ਬਲੇਟੇ ਜਾਂਦੇ ਆ ਜਿਹੜੇ ਚਿੱਤੀਆਂ ਮੁੱਤੀਆਂ ਦੇ ਕੇ ਖਿਲਾਉਂਦੇ ਹੈ। ਇਸੇ ਪ੍ਰਕਾਰ ਧਰਮ ਰਾਜਾ ਉਹਨਾਂ ਦੀ ਪੁੱਛ ਗਿੱਛ ਕਰਦਾ, ਝਾੜ ਪਛਾੜ ਕਰਦਾ ਵੀ ਤੁਸੀਂ ਕੁਸੰਗੀਆਂ ਦੇ ਨਾਲ ਮਿਲਦੇ ਰਹੇ ਹੋ।
ਪੌੜੀ
ਕਈ ਕਹਿੰਦੇ ਜੀ ਅਸੀਂ ਜੂਆ ਨਾ ਖੇਲੀਏ, ਪੈਸੇ ਦੇ ਕੇ ਖਿਲਾ ਦਈਏ ਤਾਂ ਕੀ ਹਰਜ ਹੈ, ਫਿਰ ਝਾੜ ਪਛੋੜ ਉਹਨਾਂ ਦੀ ਵੀ ਹੁੰਦੀ ਹੈ ਨਾਲ ਹੀ।
ਪੌੜੀ ਆਪੇ ਹੀ ਵੱਡ ਪਰਿਵਾਰ,
ਮੇਰਾ ਵਾਹਿਗੁਰੂ ਆਪ ਹੀ ਸੰਸਾਰ ਰੂਪੀ ਵੱਡੇ ਪਰਿਵਾਰ ਵਾਲਾ ਸਰਗੁਣ ਸਰੂਪ ਹੈ, ਆਪ ਹੀ ਇਕਾਂਤ ਰਹਿਣ ਵਾਲਾ ਨਿਰਗੁਣ ਸਰੂਪ ਹੈ, ਆਪਣੇ ਦੈਵੀ ਸੰਪਦਾ ਰੂਪੀ ਪਰਿਵਾਰ ਵਾਲਾ ਸਰਬ ਕਲਾ ਸਮਰੱਥ ਈਸ਼ਵਰ ਮਾਇਆ ਸਬਲ ਵੀ ਆਪ ਹੈ, ਆਪ ਹੀ ਇਕਾਂਤ ਰਹਿਣ ਵਾਲਾ ਤੁਰਿਆ ਪ੍ਰਤਿਸ਼ਤ ਹੋਣ ਵਾਲਾ ਤਤਵੇਤਾ ਵੀ ਆਪ ਹੀ ਹੈ, ਆਪਦੀ ਪ੍ਰਾਪਤੀ ਦੀ ਜਿਹੜੀ ਕੀਮਤ ਮੁੱਲ ਹੈ ਆਪ ਹੀ ਪਰਮੇਸ਼ਰ ਨੇ ਜਾਤੀਆ ਜਾਨਣਾ ਕੀਤੀ ਹੈ, ਸਭ ਕੁਝ ਆਪਣਾ ਆਪ ਰੂਪ ਹੀ ਹੈ ਪਰਮ ਪਰਮੇਸ਼ਰ, ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ ਉਸ ਵਾਹਿਗੁਰੂ ਨੇ,
ਆਪਣਾ ਕੀਤਾ
ਆਪ ਦਾ ਕੀਤਾ ਜਿਹੜਾ ਸੰਸਾਰ ਹੈ,
ਆਪ ਵਰਨਿਆ
ਇਹਦਾ ਵਰਣਨ ਵੀ ਆਪ ਕਰਦਾ ਹੈ ਵੀ ਇਹ ਉੱਤਮ ਹੈ ਮੱਧਮ ਹੈ ਕਨਿਸ਼ਟ ਹੈ ਅਧਮ ਹੈ, ਇਹ ਵਰਣਨ ਕਰਨ ਵਾਲਾ ਵੀ ਆਪ ਹੈ, ਰਾਜਸੀ ਹੈ ਤਾਮਸੀ ਹੈ ਸਾਂਤਕੀ ਹੈ ਤ੍ਰਿਗੁਣ ਅਤੀਤ ਹੈ, ਇਹਨੂੰ ਆਪਣੇ ਆਪ ਦਾ ਵਰਣਨ ਵੀ ਆਪ ਹੀ ਕੀਤਾ ਹੈ,
ਧੰਨ ਸੋ ਤੇਰਾ ਥਾਂ
ਧੰਨ ਹੈ ਮਹਾਰਾਜ ਸਾਧ ਸੰਗਤ ਰੂਪ ਆਪ ਕਾ ਥਾਂ
ਤੂੰ ਬੁੱਠਾ
ਜਿੱਥੇ ਮਹਾਰਾਜ ਵਸਦੇ ਹੋ ਆਪ, ਸਤਸੰਗਤ ਵਿੱਚ ਵੀ ਸੰਗਤ ਹਰ ਪ੍ਰੋ ਵਸਾ ਜੀ ਹੋ,
ਧੰਨ ਸੋ ਤੇਰੇ ਭਗਤ
ਧੰਨ ਹੋ ਮਹਾਰਾਜ ਆਪਦੇ ਭਗਤ ਹਨ,
ਸੱਚ ਤੂੰ
ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਤੇਰੇ ਦਰਸ਼ਨ ਕੀਤੇ ਦੇਖਿਆ ਤੇਰੇ ਸੱਚ ਸਰੂਪ ਨੂੰ ਸੁਖ ਸਰੂਪ ਨੂੰ,
ਜਿਸ ਨੂੰ ਤੇਰੀ ਦਇਆ
ਜਿਨ੍ਹਾਂ ਤੇ ਵਾਹਿਗੁਰੂ ਆਪਦੀ ਦਿਆਲਤਾ ਹੋਈ ਹੈ,
ਸਲਾਹੇ ਸੋਏ ਤੁਧ
ਉਹ ਆਪਦੀ ਸਿਫਤ ਕਰਦੇ ਆ ਸੱਚੇ ਪਾਤਸ਼ਾਹ ਤੇਰੀ ਹਰ ਵਕਤ,
ਜਿਸ ਗੁਰ ਭੇਟੇ ਨਾਨਕਾ
ਜਿਹਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਸਤਿਗੁਰੂ ਆਪ ਮਿਲ ਜਾਂਦੇ ਹੋ,
ਜਿਸ ਗੁਰ ਭੇਟੇ ਨਾਨਕ
ਜਿਸ ਗੁਰ ਭੇਟੇ ਨਾਨਕ ਨਿਰਮਲ ਸੋਈ ਸੁਧ, ਨਾਨਕਾ ਤਾਂ ਨੀ ਹੈ ਜਿਸ ਗੁਰ ਭੇਟੇ ਨਾਨਕ,
ਜਿਸ ਗੁਰ ਭੇਟੇ ਨਾਨਕ
ਜਿਹਨੂੰ ਗੁਰੂ ਸਾਹਿਬ ਮਿਲ ਜਾਂਦੇ ਹਨ ਸਤਿਗੁਰੂ ਜੀ ਕਹਿੰਦੇ ਹਨ,
ਨਿਰਮਲ ਸੋਈ ਸੁਧ
ਉਹਦਾ ਮਨ ਨਿਰਮਲ ਹੈ ਵਿਕਾਰਾਂ ਤੋਂ ਰਹਿਤ ਹੈ, ਸੋਈ ਸੁਧ ਸਰੂਪ ਦੀ ਪ੍ਰਾਪਤੀ ਵਾਲਾ ਹੈ।
ਲੋਕ ਮਹੱਲਾ ਪੰਜਵਾਂ, ਫਰੀਦਾ ਭੂਮ ਰੰਗਾਵਲੀ,
ਫਰੀਦ ਸਾਹਿਬ ਜੀ ਨੂੰ ਸਿਰੋ ਪਾਵ ਮਹਾਰਾਜ ਦਿੰਦੇ ਹਨ, ਹੇ ਫਰੀਦ ਜੀ ਇਹ ਧਰਤੀ ਜਿਹੜੀ ਹੈ ਭਾਰਤ ਖੰਡ ਦੀ ਬੜੀ ਰੰਗਾਵਲੀ ਆਨੰਦਦਾਇਕ ਹੈ, ਵਿੱਚ ਪਰ ਪਈ ਕੁਸੰਗੀ ਆਦਮੀ ਜਿਹੜੇ ਵਸਦੇ ਆ ਸ਼ਰਾਬੀ ਕਬਾਬੀ ਚੋਰ ਯਾਰ ਠੱਗ, ਇਹ ਵਿਹੋ ਵਾਲਾ ਬਾਗ ਵਿੱਚ ਲੱਗਾ ਹੋਇਆ, ਇਸ ਦੇ ਵਿੱਚ ਇਹ ਜ਼ਹਿਰੀਲਾ ਬਾਗ ਹੈ, ਵਿਸ਼ੇਸ਼ ਕਰਕੇ ਸੂਲਾਂ ਵਾਲਾ ਦੁਖਦਾਇਕ ਈਰਖਾ ਰੂਪੀ ਸੂਲਾਂ ਵਾਲਾ ਬਾਗ ਹੈ,
ਜੋ ਨਰ ਪੀਰ ਨਿਵਾਜਿਆ
ਜਿਹੜੇ ਜਨ ਪੁਰਸ਼ ਪੀਰ ਗੁਰਾਂ ਨੇ ਨਿਵਾਜਿਆ ਪਾਲੇ ਹੈ ਵਡਿਆਏ ਹੈ ਨਾਮਦਾਨ ਦੇ ਕੇ, ਉਹਨਾਂ ਨੂੰ ਭਾਈ ਕੁਸੰਗਤ ਦਾ ਸੇਕ ਨਹੀਂ ਲੱਗਦਾ, ਉਹ ਕੁਸੰਗਤ ਤੋਂ ਬਚ ਕੇ ਰਹਿੰਦੇ ਹਨ, ਇਸੇ ਪ੍ਰਕਾਰ ਕਹਿੰਦੇ ਹਨ
ਫਰੀਦਾ ਭੂਮ ਰੰਗਾਵਲੀ,
ਹੇ ਫਰੀਦ ਭੂਮ ਬੁੱਧੀ ਜਿਹੜੀ ਹੈ ਇਹ ਹੈ ਤਾਂ ਰੰਗਾਵਲੀ ਆਨੰਦਦਾਇਕ, ਵਿੱਚ ਵਿਸ਼ਿਆਂ ਦਾ ਜ਼ਹਿਰੀਲਾ ਬਾਗ ਲੱਗਾ ਹੋਇਆ ਹੈ, ਵਿਸ਼ਿਆਂ ਦੀ ਪ੍ਰਾਪਤੀ ਜਿਹੜੀ ਸ਼ਬਦ ਸਪਰਸ਼ ਰੂਪ ਰਸਗੰਧ,
ਨਰ ਪੀਰ ਨਿਵਾਜਿਆ
ਜਿਹੜੇ ਗੁਰੂ ਪੀਰ ਨੇ ਨਿਵਾਜੇ ਪਾਲੇ ਹੈ ਵਡਿਆਏ ਹੈ ਨਾਮਦਾਨ ਦੇ ਕੇ, ਉਹਨਾਂ ਨੂੰ ਈਰਖਾ ਰੂਪੀ ਸੇਕ ਨਹੀਂ ਲੱਗਦਾ, ਕਾਲ ਰੂਪੀ ਕੁਸੰਗਤ ਰੂਪੀ ਅਤੇ ਵਿਕਾਰਾਂ ਦੀ ਇੱਛਾ ਰੂਪ ਸੇਕ ਨਹੀਂ ਲੱਗਦਾ ਹੈ।
ਮਹੱਲਾ ਪੰਜਵਾਂ, ਫਰੀਦਾ ਉਮਰ ਸੁਹਾਵੜੀ,
ਫਰੀਦ ਸਾਹਿਬ ਜੀ ਨੂੰ ਫੇਰ ਸਿਰੋ ਪਾਉ ਦਿੰਦੇ ਆ ਮਹਾਰਾਜ, ਹੇ ਫਰੀਦ ਸਾਹਿਬ ਉਮਰ ਵੀ ਚੜ੍ਹਦੀ ਜਵਾਨੀ ਹੋਵੇ ਬੜੀ ਸੋਭਨੀਕ ਹੋਵੇ,
ਸੰਗ ਸੁਵਨੜੀ ਦੇਹ
ਵੀ ਕਾਲੀ ਤਵੇ ਅਰਗੀ ਨਾ ਹੋਵੇ, ਸੁਵਨੜੀ ਸੁਹਣੇ ਰੰਗੀ ਸੋਹਣੇ ਰੰਗ ਵਾਲੀ ਦੇਹ ਵੀ ਹੋਵੇ ਨਾਲ,
ਵਿਰਲੇ ਕੇਈ ਪਾਈ
ਕਿਸੇ ਅੰਗ ਤੋਂ ਹੀਣਾ ਮਨਾ ਹੋਵੇ, ਜਿਹੜੇ ਸੋਗੀ ਭੋਗੀ ਰੋਗੀ ਉਹਨਾਂ ਨੂੰ ਕੀ ਬਣਨਾ ਜੋਗੀ, ਸੁਵਨੜੀ ਸੁੰਦਰ ਦੇਹ ਹੋਈ ਹੋਵੇ ਨਾਲ,
ਵਿਰਲੇ ਕੇਈ
ਪਾਈ ਉਹ ਵਿਰਲੇ ਹੀ ਕੋਈ ਪ੍ਰਾਪਤ ਹੁੰਦੇ ਹਨ, ਨਹੀਂ ਤਾਂ ਵਿਸ਼ਿਆਂ ਚ ਲੱਗ ਕੇ ਜ਼ਿੰਦਗੀ ਬਰਬਾਦ ਕਰ ਜਾਂਦੇ ਉਹ ਲੋਕ
ਜਿੰਨਾ ਪਿਆਰੇ ਨੇ,
ਜਿਨ੍ਹਾਂ ਨੂੰ ਕੋਈ ਸਰੀਰ ਨੂੰ ਰੋਗ ਨੀ, ਸਾਰੇ ਅੰਗ ਪ੍ਰਤੰਗ ਵੀ ਕਾਣਾ ਨੀ, ਲੁੰਜਾ ਨੀ, ਬਿੰਗਾ ਨੀ, ਟੇਢਾ ਨੀ, ਅਤੇ ਕਿਸੇ ਪ੍ਰਕਾਰ ਦੇਹ ਵਿੱਚ ਵੀ ਕੱਜ ਨੀ ਕੋਈ, ਇਹੀ ਜੀ ਸੁੰਦਰ ਦੇਹ ਵਾਲੇ ਹਨ, ਉਹ ਬਿਰਲੇ ਹੀ ਕਰੋੜਾਂ ਚ ਹੋਣਗੇ ਜਿਨ੍ਹਾਂ ਦਾ ਪਿਆਰੇ ਨਾਲ ਪ੍ਰੇਮ ਹੈ, ਨਹੀਂ ਤਾਂ ਵਿਸ਼ਿਆਂ ਚ ਸਾਰੀ ਦੁਨੀਆਂ ਖਚਿਤ ਹੋਈ ਵੇਖੀ ਦੀ ਹੈ। ਇਸੇ ਪ੍ਰਕਾਰ ਫਰੀਦਾ ਉਮਰ ਸੁਹਾਵੜੀ, ਉਮਰ ਉਹਾ ਵਿੱਚ ਲੇਖੇ ਤੇ ਜੋ ਜਾਤ ਸਾਈ ਵਿੱਚ ਗੁਜਰੇ, ਉਹ ਸੋਭਨੀਕ ਉਮਰ ਹੈ ਜਿਹਦੇ ਵਿੱਚ ਪਰਮੇਸ਼ੁਰ ਚੇਤੇ ਆਉਂਦਾ ਹੈ। ਸੰਗ ਸੁਬੰਨੜੀ ਦੇ ਬੁੱਧੀ ਜਿਹੜੀ ਸ੍ਰੇਸ਼ਟ ਸ਼ੁਭ ਗੁਣਾ ਰੂਪੀ ਸੋਹਣੇ ਰੰਗ ਸੁਨਹਿਰੀ ਰੰਗ ਵਾਲੀ ਬੁੱਧ ਹੈ ਜਿਨ੍ਹਾਂ ਦੀ ਉਹ ਬਿਰਲੇ ਕਰੋੜਾਂ ਮੈਂ ਕੋਟਨ ਮੈਂ ਨਾਨਕ ਕਹੂ ਹੈ ਭਾਈ ਭਾਈ ਦੇ
ਜਿਨ੍ਹਾਂ ਪਿਆਰੇ ਨੇ,
ਜਿਨ੍ਹਾਂ ਦਾ ਪਿਆਰੇ ਸਤਿਗੁਰਾਂ ਨਾਲ ਪ੍ਰੇਮ ਲੱਗਾ ਹੈ।
ਪੌੜੀ ਜਪ ਤਪ ਸੰਜਮ ਦਇਆ ਧਰਮ,
ਫਿਰ ਭਾਈ ਜਪ ਬਾਣੀ ਕਰਕੇ ਕਰਨਾ, ਤਪ ਸਰੀਰ ਕਰਕੇ ਸਾਧਨ ਕਰਨੇ, ਸੰਜਮ ਇੰਦਰੀਆਂ ਦਾ ਦਮਨ ਕਰਨ ਸਾਧਨ,
ਜਿਸ ਦੇਹ ਸੋ ਪਾਏ
ਦਇਆ ਕਰਨੀ ਦੁਖੀ ਨੂੰ ਵੇਖ ਕੇ ਛਡਾਉਣ ਵਾਸਤੇ, ਜਿਵੇਂ ਸਿੰਘਾਂ ਨੇ ਸੱਤਾਂ ਦਿਨਾਂ ਦੇ ਭੁੱਖਿਆਂ ਨੇ ਬੱਲੋ ਕੇ ਹੈਡ ਦੇ ਉੱਤੇ ਸਾਧ ਸੰਗਤ ਜੀ ਲੜਕੀਆਂ 18,000 ਛੁਡਾਈਆਂ ਸੀ ਸੱਤ ਦਿਨ ਦੇ ਭੁੱਖਿਆਂ ਨੇ, ਤੇ ਫੇਰ ਪ੍ਰਸ਼ਾਦਾ ਮਗਰੋਂ ਛਕਿਆ ਸੀ। ਇਹਦਾ ਨਾਮ ਦਇਆ ਹੈ। ਆਪਣੇ ਆਪ ਨੂੰ ਕੁਰਬਾਨ ਕਰਕੇ ਜਿਹੜਾ ਧਰਮ ਦੀ ਰੱਖਿਆ ਕਰਨੀ, ਇਹ ਰਾਜਿਆਂ ਦੀਆਂ ਪੁੱਤਰੀਆਂ ਸੀ ਅਤੇ ਬੜੇ ਬੜੇ ਅਮੀਰਾਂ ਦੀਆਂ ਲੜਕੀਆਂ ਸੀ, ਤੁਰਕ ਪਕੜ ਕੇ ਗਿਰਜੇ ਲਈ ਜਾ ਰਹੇ ਸੀ, ਉਹਨਾਂ ਨੂੰ ਛੁਡਾ ਕੇ ਸਿੰਘਾਂ ਨੇ ਫੇਰ ਅੰਨ ਪਾਣੀ ਖਾਧਾ ਸੀ। ਇਹਦਾ ਨਾਮ ਦਇਆ ਹੈ, ਆਪਣਾ ਆਪ ਕੁਰਬਾਨ ਕਰਨਾ। ਪੂਜ ਜਿਹੜੇ ਮੱਥੇ ਦੇ ਮੂੰਹ ਤੇ ਪੱਟੀ ਬੰਨੀ ਰੱਖਦੇ, ਇਹਨਾਂ ਦਇਆ ਨਹੀਂ ਹੈ, ਇਹਨੂੰ ਮਾਰਨ ਖੰਡਨ ਕੀਤਾ, ਪਖੰਡ ਹੈ ਇਹ।
ਤੇ ਧਰਮ
ਧਰਮ ਫੇਰ ਧਰਮ ਚ ਪੱਕੇ ਰਹੇ, ਮਨ ਨੀ ਡੋਲੇ ਸਿੰਘਾਂ ਦੇ, ਜਿਵੇਂ ਮੁਸਲੀਆਂ ਅੱਜ ਕੱਲ ਬਾਲ ਲਈਆਂ ਸੀ ਨਾ ਸਾਰਿਆਂ ਨੂੰ ਘਰਾਂ ਵਿੱਚ ਲੋਕਾਂ ਨੇ, ਇਸ ਪ੍ਰਕਾਰ ਨਹੀਂ ਸੀ ਸਿੰਘ ਉਹ ਧਰਮ ਦੇ ਚ ਪੱਕੇ ਸਨ। ਰਾਜਿਆਂ ਦੀਆਂ ਲੜਕੀਆਂ, ਚੰਬੇ ਵਾਲੇ ਦੀ ਰਾਜੇ ਦੀ ਲੜਕੀ ਸੀ, ਉਸ ਨੂੰ ਵੇਖ ਕੇ ਸਾਰਿਆਂ ਲੋਕਾਂ ਦੇ ਚਿੱਤ ਡੋਲਦੇ ਸਨ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਸਹੀ ਸਲਾਮਤ ਉਹ ਚੰਬੇ ਦੇ ਨਗਰ ਚ ਛੱਡ ਕੇ ਆਏ ਸੀ ਉਸੇ ਰਾਜੇ ਦੇ, ਐਡੇ ਉਦਮ ਧਰਮੀ ਸਿੰਘ ਸਨ। ਕਿਸੇ ਪ੍ਰਕਾਰ ਦਾ ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ, ਐਸਾ ਧਰਮ ਹੈ ਗੁਰਸਿੱਖਾਂ ਦਾ।
ਜਿਹਨੂੰ
ਮਹਾਰਾਜ ਦਾਨ ਦੇਣ ਭਾਈ ਉਹ ਪਾ ਸਕਦਾ, ਦੂਸਰਾ ਕੀ ਧਰਮੀ ਹੋਣਾ ਹੈ? ਦੂਸਰੇ ਦਾ ਵੇਖ ਵੇਖ ਕੇ ਭੈੜੀਆਂ ਕਰਤੂਤਾਂ ਕਰਨੋਂ ਨੀ ਹਟਦੇ, ਧੀ ਭੈਣ ਦੀ ਸਾਂਝ ਨੀ ਕਿਸੇ ਦੀ ਰੱਖਦੇ।
ਜਿਸ ਬੁਝਾਏ ਅਗਨ ਆਪ,
ਜਿਹਦੀ ਮਹਾਰਾਜ ਸਾਹਿਬ ਕ੍ਰਿਸ਼ਨਾ ਦੀ ਅੱਗ, ਵਿਸ਼ਿਆਂ ਦੀ ਅੱਗ, ਈਰਖਾ ਦੀ ਅੱਗ ਅੰਦਰੋਂ ਬੁਝਾ ਦੇਵੇ,
ਨਾਮ ਧਿਆਏ,
ਉਹ ਸੱਚੇ ਪਾਤਸ਼ਾਹ ਦੇ ਨਾਮ ਨੂੰ ਧਿਆ ਸਕਦੇ ਹੈ।
ਅੰਤਰਜਾਮੀ ਅਗਮ ਪੁਰਖ,
ਉਹ ਅੰਤਰਜਾਮੀ ਹੈ, ਘੜ ਘੜ ਦੇ ਅੰਦਰ ਦੀ ਜਾਣਨ ਵਾਲਾ ਹੈ, ਅਗਮ ਸ਼ਾਸਤਰਾਂ ਕਰਕੇ ਵੀ ਅਗਮ ਹੈ, ਪੁਰਖ ਪੂਰਨ ਹੈ, ਪੂ ਆਦਿਕਾਂ ਤੋਂ ਰੱਖਿਆ ਕਰਨ ਵਾਲਾ ਨਰਕਾਂ ਤੋਂ।
ਇੱਕ ਦ੍ਰਿਸ਼ਟ ਦਿਖਾਏ,
ਏਕਤਾ ਵਾਲੀ ਦ੍ਰਿਸ਼ਟੀ ਵੀ ਮਹਾਰਾਜ ਦਿਖਾ ਦਿੰਦੇ, ਸਾਰਿਆਂ ਚ ਵਾਹਿਗੁਰੂ ਦੀ ਜੋਤ ਵੇਖਦੇ ਹਨ।
ਸਾਧ ਸੰਗਤ ਕੈ ਆਸਰੇ,
ਇਹ ਭਾਈ ਔਗਣ ਤਾਂ ਮਿਟਦੇ ਹੈ, ਗੁਣ ਤਾਂ ਆਉਂਦੇ ਸਾਧ ਸੰਗਤ ਦੇ ਆਸਰੇ ਹੋ ਕੇ,
ਰੱਬ ਸਿਉ ਰੰਗ ਲਾਏ,
ਜਿਹੜੇ ਵਾਹਿਗੁਰੂ ਦੇ ਨਾਲ ਪ੍ਰੇਮ ਲਾਉਂਦੇ ਹਨ।
ਔਗੁਣ ਕੱਟ ਮੁਖ ਉਜਲਾ,
ਉਹਨਾਂ ਨੇ ਔਗੁਣ ਕੱਟ ਦਿੱਤੇ ਹੈ, ਕਾਮ ਕਰੋ ਲੋਭ ਮੋਹ ਹੰਕਾਰ ਮੇੜ ਦਿੱਤੇ ਹੈ, ਕੁਝ ਲੋਕ ਪ੍ਰਲੋਕ ਚ ਉਹਨਾਂ ਉਜਲਾ ਮੁਖ ਹੋ ਗਿਆ ਹੈ।
ਹਰ ਨਾਮ ਤਰਾਈ,
ਕਰਤਾਰ ਦੇ ਨਾਮ ਨੇ ਜਹਾਜ਼ ਦੀ ਨਿਆਈ ਤਾਰ ਦਿੱਤੇ ਉਹ ਸੰਸਾਰ ਤੋਂ,
ਜਨਮ ਮਰਨ ਭਉ ਕੱਟੇ,
ਜੰਮਣ ਮਰਨ ਦਾ ਭੈ ਉਹਨਾਂ ਦਾ ਕੱਟ ਦਿੱਤਾ, ਮਾਰਨ ਮੇਟ ਦਿੱਤਾ ਹੈ,
ਫੇਰ
ਮੁੜ ਕੇ ਜੂਨਾਂ ਚ ਨੀ ਪਾਏ ਜਾਂਦੇ।
ਅੰਧ ਕੂਪ ਤੇ ਕਾਢਿਆ,
ਅੰਧੇ ਖੂਬ ਸੰਸਾਰ ਤੋਂ ਮਹਾਰਾਜ ਜੀ ਨੇ ਜਿਸ ਚ ਅਗਿਆਨ ਦਾ ਹਨੇਰਾ ਹੈ ਇਸ ਤੋਂ ਕੱਢ ਲਿਆ ਹੈ,
ਆਪ ਫੜਾ
ਆਪਣੀ ਸ਼ਰਨ ਰੂਪੀ ਪੱਲੇ ਨੂੰ ਪਕੜਾ ਕਰਕੇ,
ਨਾਨਕ ਬਖਸ਼ ਮਿਲਾਇਆ,
ਤੁਰਕਾਂ ਦੇ ਵੇਲੇ ਭਾਵੇਂ ਸਿੰਘਾਂ ਦੇ ਸਿਰਾਂ ਦੇ ਕਤਲ ਕੀਤੇ ਜਾਂਦੇ, 80 ਰੁਪਏ ਨੂੰ ਵਿਕਦੇ ਸੀ, ਪਰ ਸਿੰਘ ਚੋਰੀ ਨਹੀਂ ਸੀ ਕਰਦਾ, ਕੋਈ ਸਿੰਘ ਝੂਠ ਨਹੀਂ ਸੀ ਬੋਲਦਾ। ਇੱਕ ਪਾਸੇ 100 ਆਦਮੀ ਉਗਾਹ ਹੋਵੇ, ਇੱਕ ਸਿੱਖ ਉਗਾਹੀ ਦੇ ਉਹਨੂੰ ਸੱਚਾ ਮੰਨਿਆ ਜਾਂਦਾ ਸੀ, ਆ ਝੂਠੀਆਂ ਉਗਾਹੀਆਂ ਦੇ ਕੇ ਅਸੀਂ ਆਪਣੇ ਧਰਮ ਨੂੰ ਕਿੰਨੇ ਪਿੱਛੇ ਹੋ ਚੁੱਕੇ ਹਾਂ, ਵੱਡੀ ਲੈ ਕੇ ਦੇਣ ਉਗਾਹੀ ਦੁਰਮਤ ਕਾ ਗਲਫਾ ਹੈ, ਐਡੀ ਗਿਰਾਵਟ ਚ ਆ ਗਏ ਹਾਂ। ਉਸ ਵੇਲੇ ਤੁਰਕ ਕਿਸੇ ਤੁਰਕਾਂ ਦੀ ਇਸਤਰੀ ਨੂੰ ਵੀ ਸਿੰਘ ਹੱਥ ਨਹੀਂ ਸੀ ਲਾਉਂਦੇ, ਪਠਾਣ ਆਪਦੇ ਘਰਾਂ ਨੂੰ ਛੱਡ ਕੇ ਭੱਜ ਜਾਂਦੇ ਸੀ, ਉਹਨਾਂ ਦੀਆਂ ਇਸਤਰੀਆਂ ਦੀ ਬੇਇੱਜ਼ਤੀ ਨਹੀਂ ਸੀ ਸਿੰਘ ਕਰਦੇ, ਇਹਦੇ ਧਰਮ ਵਿੱਚ ਪੱਕੇ ਰਹਿੰਦੇ ਸਨ। ਉਸ ਵੇਲੇ ਦੁਸ਼ਮਣ ਦੀ ਸਿਫਤ ਸਿੰਘਾਂ ਦੀ ਜਿਹੜੇ ਖਫੀ ਖਾਂ ਵਗੈਰਾ ਸੱਗ ਲਿਖਦੇ ਸਿੰਘਾਂ ਨੂੰ, ਉਹ ਕਹਿੰਦਾ ਇਹ ਜੇ ਸੱਗ ਸੀ ਸਿੰਘਾਂ ਨੂੰ ਸੱਗ ਕੁੱਤੇ ਦੱਸਦੇ ਹੈ, ਤੇ ਪਰ ਕਹਿੰਦੇ ਉਹ ਕਿਸੇ ਦੀ ਇਸਤਰੀ ਨੂੰ ਕਿਸੇ ਬੁਰੀ ਨਿਗਾਹ ਨਾਲ ਨਹੀਂ ਤੱਕਦੇ, ਦੁਸ਼ਮਣਾਂ ਨੂੰ ਵੀ ਨਹੀਂ ਬੇਅਦਬੀ ਵੀ ਕਰਦੇ, ਏਡੇ ਗੁਣ ਸਨ ਸਿੰਘਾਂ ਦੇ ਅੰਦਰ।
ਅੰਧਕੂਪ ਤੇ ਕਾਢਿਆਂ
ਇਹ ਅੰਧਾ ਖੂਹ ਸੰਸਾਰ ਹੈ, ਇਹ ਤੋਂ ਮਹਾਰਾਜ ਸਾਨੂੰ ਕੱਢ ਲਿਆ ਹੈ, ਦੁਸ਼ਮਣ ਵੀ ਇਹਨਾਂ ਦੀ ਸਿਫਤ ਕਰਦੇ ਸਨ।
ਲੜ ਆਪ ਫੜਾਏ
ਆਪਣਾ ਪਰਣਾ, ਸ਼ਰਨ ਰੂਪੀ ਲੜ ਸਕੇ ਪਾਤਸ਼ਾਹ ਨੂੰ, ਪ੍ਰੇਮ ਰੂਪੀ ਲੜ, ਸਤਸੰਗਤ ਰੂਪੀ ਲੜ ਪਕੜਾ ਕੇ
ਨਾਨਕ ਬਖਸ਼ ਮਿਲਾਇਆ।
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਆਪਦੇ ਸਰੂਪ ਦੀ ਬਖਸ਼ਿਸ਼ ਕਰਕੇ, ਬਖਸ਼ ਕਰਕੇ ਮੇਲ ਲਿਆ ਹੈ,
ਰੱਖੇ ਗੱਲ ਲਾਏ
ਆਪਦੇ ਕੰਠ ਨਾਲ ਲਾ ਕੇ ਭੇਦ ਨਿਸ਼ਚਾ ਦੇ ਕੇ ਸੱਚੇ ਪਾਤਸ਼ਾਹ ਰੱਖਿਆ ਕੀਤੀ ਹੈ।
ਲੋਕ ਮਹੱਲਾ ਪੰਜਵਾਂ, ਮੁਹੱਬਤ ਜਿਸ ਖੁਦਾਈ ਦੀ।
ਹਜ਼ੂਰ ਫਰਮਾਉਂਦੇ ਨੇ ਵਾਰ ਦੀ ਸਮਾਪਤੀ ਦਾ ਸਲੋਕ ਉਚਾਰਦੇ ਹੋਏ ਬਾਈਵਾਂ, ਕਹਿੰਦੇ ਭਾਈ ਜਿਸ ਨੂੰ ਮੁਹੱਬਤ ਹੈ, ਪ੍ਰੇਮ ਹੈ, ਖੁਦਾ ਅਕਾਲ ਪੁਰਖ ਵਾਹਿਗੁਰੂ ਦੀ ਮੁਹੱਬਤ ਹੈ ਜਿਸ ਪੁਰਖ ਨੂੰ,
ਰਤਾ ਰੰਗ ਚਲੂ
ਉਹ ਤਾਂ ਭਾਈ ਚਲੂਲ ਗਾੜੇ ਪ੍ਰੇਮ ਰੰਗ ਵਿੱਚ ਮਨ ਤਨ ਸਰੀਰ ਕਰਕੇ ਰੰਗਿਆ ਹੋਇਆ ਹੈ।
ਨਾਨਕ ਵਿਰਲੇ ਪਾਈ
ਹੈ, ਇਹ ਜੇ ਵਿਰਲੇ ਹੀ ਹੈ ਜਿਹਨੂੰ ਪਰਮੇਸ਼ੁਰ ਦੀ ਮੁਹੱਬਤ ਹੈ, ਕੋਈ ਕਰੋੜਾਂ ਵਿੱਚੋਂ ਕੋਈ ਕੋਈ ਬਿਰਲੇ ਲੱਭਦੇ ਹਨ, ਇਹ ਜੇ ਜਨਾਂ ਦੀ ਕੀਮਤ ਮੂਲ ਉੱਕਾ ਹੀ ਨਹੀਂ ਕੋਈ ਪਾ ਸਕਦਾ, ਇੰਨੇ ਗੁਣ ਹੈ ਉਹਨਾਂ ਵਿੱਚ, ਸਾਰੀਆਂ ਵਡਿਆਈਆਂ, ਸਾਰੇ ਪ੍ਰਤਾਪ, ਸਾਰੇ ਗੁਣ, ਸਾਰੇ ਗਿਆਨ ਆਦਿਕ ਉਹਨਾਂ ਵਿੱਚ ਹੀ ਹੈ, ਉਹਨਾਂ ਦੀ ਮੂਲ ਉੱਕਾ ਹੀ ਕਦਾਚਿਤ ਕੋਈ ਕੀਮਤ ਨਹੀਂ ਪਾ ਸਕਦਾ, ਏਡੇ ਗੁਣਾਂ ਦੇ ਮਾਲਕ ਬਣਾਏ ਵਾਹਿਗੁਰੂ ਨੇ।
ਮਹੱਲਾ ਪੰਜਵਾਂ, ਅੰਦਰ ਵਿਦਾ ਸੱਚ ਨਾਮ,
ਜਿਨ੍ਹਾਂ ਦਾ ਮਨ ਪਾਈ ਅੰਦਰੋਂ ਸੱਚੇ ਨਾਮ ਵਿੱਚ ਬਿੰਨਿਆ ਗਿਆ ਮਿਲ ਗਿਆ ਹੈ,
ਬਾਹਰ ਵੀ ਸੱਚ ਡਿੱਠੂ,
ਉਹ ਬਾਹਰੋਂ ਵੀ ਸੱਚੇ ਅਕਾਲ ਪੁਰਖ ਨੂੰ ਵੇਖਣਾ ਕਰਦੇ ਹਨ।
ਨਾਨਕ ਰਵਿਆ ਹਬ ਥਾਂ,
ਉਹ ਸਾਰਿਆਂ ਥਾਂ ਜੋ ਵਾਹਿਗੁਰੂ ਰਵਿਆ ਹੋਇਆ ਵਿਆਪਕ ਹੈ।
ਬਣ ਤਿਰਣ ਤਿਰ ਭਵਨ ਰੂਪ,
ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਬਣਾਂ ਚ ਵੀ, ਕੱਖਾਂ ਚ ਵੀ, ਤਿੰਨਾਂ ਭਵਨਾਂ ਚ, ਸਰਗ ਲੋਕ, ਮਾਦ ਲੋਕ, ਪਤਾਲ ਵਿੱਚ ਵੀ, ਰੋਮ ਰੋਮ ਵਿੱਚ ਉਹਦੇ ਸਾਰੇ ਰੱਖੇ ਹੋਏ ਜਿੰਨੇ ਲੋਕ ਹਨਗੇ, ਐਸਾ ਵਿਆਪਕ ਹੈ, ਉਸ ਨੂੰ ਰਵਿਆ ਉਚਾਰਿਆ ਸਾਰੀ ਥਾਈ ਵਿਆਪਕ ਜਾਣ ਕੇ, ਬਣ ਸਰੀਰ ਵਿੱਚ ਵੀ, ਤਿੰਨ ਇੰਦਰੀਆਂ ਵਿੱਚ ਵੀ, ਤਿੰਨ ਭਵਨ ਜਾਗਰ ਸੁਪਨ ਸਕੋਲ ਚ ਵੀ, ਰੋਮ ਰੋਮ ਕਰਕੇ ਗੁਰਮੁਖ ਰੋਮ ਰੋਮ ਹਰ ਧਿਆਵੈ ਉਸਦਾ ਉਚਾਰਨ ਕਰਦੇ ਹਨ।
ਪੌੜੀ ਆਪੇ ਕੀਤੋ ਰਚਨ,
ਆਪ ਹੀ ਪੰਜਾਂ ਤੱਤਾਂ ਦੀ ਰਚਨਾ ਨੂੰ ਵਾਹਿਗੁਰੂ ਨੇ ਕੀਤਾ ਹੈ,
ਆਪੇ ਹੀ ਰਤਿਆ,
ਆਪ ਹੀ ਸਾਰੀ ਰਚਨਾ ਚ ਰੰਗਿਆ ਹੋਇਆ ਵੀ ਆਪ ਹੈ, ਆਪੇ ਕੀਤਾ ਹੈ ਭਗਤੀ ਨੂੰ ਰਚਾਉਣਾ ਕੀਤਾ ਹੈ ਸਿੱਖਾਂ ਦੇ ਹਿਰਦਿਆਂ ਚ, ਆਪ ਹੀ ਭਗਤਾਂ ਚ ਰੰਗਿਆ ਹੋਇਆ ਹੈ,
ਆਪੇ ਹੋਇਓ ਇੱਕ,
ਆਪੇ ਨਿਰਗੁਣ ਸਰੂਪ ਹੋਣੇ ਕਰਕੇ ਅਦਵੈਤ ਇੱਕੋ ਹੀ ਹੋਇਆ ਹੈ,
ਆਪੇ ਬਹੁ ਭਤੇ,
ਆਪ ਹੀ ਸਰਗੁਣ ਸਰੂਪ ਧਾਰ ਕੇ ਬਹੁਤ ਭਾਂਤਾਂ ਦਾ ਸਰੂਪ ਧਾਰਿਆ ਹੋਇਆ, ਰਾਜਸੀ ਤਾਨਸੀ ਸਾਂਦਕੀ ਸਾਰਿਆਂ ਦਾ ਸਾਖੀ ਪ੍ਰਕਾਸ਼ ਰੂਪ ਹੋ ਕੇ, ਬਹੁ ਪਤਿਆ, ਆਪ ਹੀ ਬਹੁਤਿਆਂ ਨੂੰ ਪਤਿਆ ਪ੍ਰਕਾਸ਼ ਰਿਹਾ ਹੈ,
ਆਪੇ ਸਭ ਨਾ ਮੰਝ,
ਆਪ ਹੀ ਸਾਰਿਆਂ ਦੇ ਵਿੱਚ ਹੈ ਆਤਮਾ ਰੂਪ ਹੋ ਕੇ,
ਆਪੇ ਬਾਹਰ,
ਆਪ ਹੀ ਸਾਰਿਆਂ ਪਾਪਾਂ ਪੁੰਨਾਂ ਤੋਂ ਨਿਆਰਾ ਹੋਣ ਕਰਕੇ ਬਾਹਰ ਹੈ, ਸੁਤੰਤਰ ਹੈ,
ਆਪੇ ਜਾਣ ਹੈ ਦੂਰ,
ਆਪ ਹੀ ਨਿਆਇਕ ਲੋਕ ਜਿਹੜੇ ਇੱਕ ਦੇਸੀ ਪਰਮੇਸ਼ੁਰ ਨੂੰ ਜਾਣਦੇ ਹੈ, ਇਉਂ ਦੂਰ ਜਾਣਨ ਵਾਲਾ ਹੈ,
ਆਪੇ ਹੀ ਜਾਹਰਾ,
ਯੇ ਨ ਯੇ ਨ ਹੋਈ ਇੰਤੇ ਪਰੇ ਸਤ ਹੈ ਸੋਈ, ਇਉਂ ਦੂਰ ਜਾਣਨ ਵਾਲਾ ਇੰਦਰੇ ਨੀ, ਪ੍ਰਾਣ ਨੀ, ਮਨ ਨੀ ਅਤੇ ਪ੍ਰਕਿਰਤੀ ਨੀ, ਬੁੱਧ ਨੀ, ਇਉਂ ਸਾਰਿਆਂ ਤੋਂ ਪਰੇ ਹੈ ਦੂਰ ਜਾਣਨ ਵਾਲਾ,
ਆਪੇ ਹੀ ਜਾਹਰਾ,
ਆਪ ਹੀ ਸਾਖੀ ਰੂਪ ਹੋ ਕੇ ਜਾਹਰ ਪ੍ਰਤੱਖ ਹੋਇਆ, ਸਾਰਿਆਂ ਦਾ ਪ੍ਰਕਾਸ਼ ਦਾ ਰੂਪ ਵੀ ਆਪ ਹੀ ਹੈ, ਗਿਆਨਵਾਨਾਂ ਦੇ ਅਗਿਆਨੀਆਂ ਦੇ ਅੰਦਰ ਆਪ ਹੀ ਦੂਰ ਜਾਣਦੇ ਹੈ, ਆਪ ਹੀ ਤਤਵੇ ਦੇ ਅੰਦਰ ਜਾਹਰ ਸਾਖਿਆਤ ਰੂਪ ਹੈ, ਪ੍ਰਤੱਖ ਹੈ,
ਆਪੇ ਹੋਵੇ ਗੁਪਤ,
ਆਪ ਹੀ ਨਿਰਗੁਣ ਸਰੂਪ ਹੋ ਕੇ ਗੁਪਤ ਹੋ ਰਿਹਾ ਹੈ,
ਆਪੇ ਪ੍ਰਗਟੀ ਹੈ,
ਆਪ ਹੀ ਸਰਗੁਣ ਸਰੂਪ ਹੋ ਕੇ ਪ੍ਰਗਟੀ ਹੈ, ਪ੍ਰਗਟ ਰੂਪ ਹੋ ਰਿਹਾ ਹੈ,
ਕਿਸੇ ਨਾ ਪਾ,
ਉਸ ਪਰਮੇਸ਼ੁਰ ਦੀ ਕੀਮਤ ਨੀ ਕਿਸੇ ਪਾਸੋਂ ਪਾਈ ਜਾਂਦੀ, ਨਿਰਗੁਣ ਸਰੂਪ ਵੀ ਗੁਪਤ ਹੈ, ਆਪ ਹੀ ਸਰਗੁਣ ਸਰੂਪ ਪ੍ਰਗਟ ਹੈ, ਆਪ ਹੀ ਅਵਰਨ ਵਾਲੇ ਹਿਰਦੇ ਚ ਗੁਪਤ ਹੋ ਰਿਹਾ ਹੈ, ਆਪ ਹੀ ਤੱਤ ਵਿੱਚ ਅੰਦਰ ਪ੍ਰਗਟ ਸਰੂਪ ਹੋ ਰਿਹਾ ਹੈ,
ਕੀਮਤ ਕਿਸੇ ਨਾ ਪਾਏ,
ਕਿਸੇ ਦੇ ਪਾਸੋਂ ਵਾਹਿਗੁਰੂ ਦੀ ਕੀਮਤ ਮੁੱਲ ਨਹੀਂ ਪਾਇਆ ਜਾ ਸਕਦਾ,
ਤੇਰੀ ਥੱਟੀ ਹੈ,
ਇਹ ਤੇਰਾ ਠਾਟ ਵਾਟ ਜਿਹੜਾ ਸੰਸਾਰ ਬਣਾਇਆ, ਇਹ ਵੀ ਕੀਮਤ ਨਹੀਂ ਮਾਰਾ ਕਿਸੇ ਤੋਂ ਪੈਂਦੀ, ਤੇ ਤੇਰੇ ਸਰੂਪ ਦੀ ਕੀਮਤ ਨੂੰ ਕੌਣ ਪਾ ਸਕੇ, ਤੇਰੇ ਕਾਰਜ ਦੀ ਠਾਟ ਵਾਟ ਦੀ ਬਣਾਏ ਦੀ ਕੀਮਤ ਨਹੀਂ ਪੈਂਦੀ ਹੈ।
ਗਹਿਰ ਗੰਭੀਰ ਅਥਾਹ,
ਗਹਿਰ ਨਿਰਹਲ ਰੂਪ ਹੈ, ਗੰਭੀਰ ਡੂੰਘਾ ਰੂਪ ਹੈ, ਅਥਾਹ ਬੇਹਾਥ ਹੈ, ਬੁੱਧੀ ਕਰਕੇ ਥਾ ਹਾਸ ਨਹੀਂ ਪਾਈ ਜਾਂਦੀ।
ਅਪਾਰ ਅਗਣਿਤ ਤੂੰ
ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ, ਅੰਗਾਂ ਕਰਕੇ ਸ਼ਾਸਤਰ ਗਿਆਨੀਆਂ ਕਰਕੇ ਗਿਣਿਆ ਨਹੀਂ ਤੂੰ ਜਾਂਦਾ ਸੱਚੇ ਪਾਤਸ਼ਾਹ। ਜਿਹੜੇ ਅੰਗਾਂ ਨੂੰ ਗਿਣਦੇ ਹੈ ਕਿ ਇਹ ਸੂਖਮ ਸਰੀਰ ਹੈ, ਇਹ ਕਾਰਨ ਸਰੀਰ ਹੈ, ਇਹ ਸਥੂਲ ਸਰੀਰ ਹੈ, ਪਰ ਤੇਰਾ ਸਰੂਪ ਗਿਣਤੀ ਚ ਨਹੀਂ ਆਉਂਦਾ ਮਹਾਰਾਜ, ਤੂੰ ਅਗਣਿਤ ਸਰੂਪ ਹੈ।
ਨਾਨਕ ਵਰਤਾ
ਜਿੱਥੇ ਸਾਰੇ ਮੁੱਕ ਜਾਂਦੇ ਗਿਣਤੀ, ਉਦੋਂ ਕਹਿ ਦਿੰਦੇ ਆ ਪਰਮੇਸ਼ਰ ਹੈ, ਕਿਉਂ ਗਿਣਤੀ ਤੋਂ ਰਹਿਤ ਹੈ ਤੂੰ ਹੇ ਮਹਾਰਾਜ।
ਨਾਨਕ ਵਰਤਾ ਇੱਕੋ,
ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਨੇ ਇੱਕੋ ਹੀ ਤੂੰ ਮਹਾਰਾਜ ਸਾਰਿਆਂ ਯੁੱਗਾਂ ਚ ਵਰਤਦਾ ਹੈ। ਇੱਕੋ ਹੀ ਸਤਯੁਗ ਚ ਵਰਤਦਾ ਸੀ, ਇੱਕੋ ਤ੍ਰੇਤੇ ਚ ਵਰਤਦਾ ਸੀ, ਇੱਕੋ ਦੁਆਪਰ ਚ ਵਰਤਦਾ ਸੀ, ਇੱਕੋ ਤੂੰ ਕਲਯੁਗ ਚ ਵਰਤ ਰਿਹਾ ਹੈ। ਚਾਰ ਖਾਣੀਆਂ ਅੰਡੇ ਜਿਹੜੇ ਸੇਤੇ ਜੁਤਭੁਜ ਚ, ਸਾਰੀਆਂ ਖਾਣੀਆਂ ਚ ਵੀ ਭੂਤ ਕਾਲ ਚ ਵੀ ਇੱਕੋ ਸੀ, ਵਰਤਮਾਨ ਕਾਲ ਚ ਵੀ ਇੱਕੋ ਹੀ ਹੈ, ਭਵਿੱਖ ਕਾਲ ਨੂੰ ਵੀ ਇੱਕੋ ਹੀ ਤੂੰ ਹੋਵੇਂਗਾ। ਨਾਨਕ ਵਰਤਾ ਇੱਕ ਇੱਕੋ ਇੱਕ, ਤੂੰ ਇੱਕੋ ਹੀ ਨਿਰਗੁਣ ਸਰੂਪ ਵਰਤਦਾ, ਇੱਕੋ ਸਰਗੁਣ ਸਰੂਪ, ਈਸ਼ਵਰ ਰੂਪ, ਇੱਕੋ ਹੀ ਜੀਵ ਰੂਪ ਹੋ ਕੇ, ਸਾਖੀ ਰੂਪ ਹੋ ਕੇ ਵਰਤ ਰਿਹਾ ਤੂੰ।
ਸ਼ੁੱਧ
ਇਹ ਸ਼ੁੱਧ ਕੀਤੀ ਹੋਈ ਬਾਣੀਆਂ ਕੋਈ ਕਲਮ ਨਾ ਚੱਕੇ, ਇਸ ਬਾਣੀ ਨੂੰ ਪੜ੍ਹ ਕੇ ਸ਼ੁੱਧ ਕਰੋ ਹਿਰਦੇ ਚ, ਤੁਹਾਡਾ ਅੰਤਕਰਨ ਸ਼ੁੱਧ ਹੋ ਜਾਏਗਾ, ਫਿਰ ਸ਼ੁੱਧ ਸਰੂਪ ਦੀ ਪ੍ਰਾਪਤੀ ਹੋਵੇਗੀ।